سارے علاقہ نواسی سن پور نواسی دے گرپرب تے اس جگہ دے وچ آئے جتھے کسے تت وچ برم گیانی عارف لوگ نے بیٹھ کے ایک دو سال نہیں بہت سال سمادھی لاندے رہے نے. ہوں آپ اکھر تو سن لے بھائی کوئی سمادھی ہے یا سمادھی لاؤنی پاؤ نا پھر پتا لگے گا بھائی کیویں لگتی ہوں جی سمادھی. آپ تو کہنے جی سو جو سمادھی لگ گئی بس وہ سون دا سمادھی کا فل ہے بے چینی. جد جی اصلی سمادھی لگے گی اس دے چہرے تو فل ڈگنے شروع ہو جان. آؤ اس طرح دے نالو مہاپرشاں دی جگہ ہے اونا دے چرنا دی شو نال جانی اونا دے تھے چرن پین سے ترتی چرنا نو لگ دی رہی. اتنی پوتر ہو گئی نا جڑے پریمی شردا نال اس دھرتی تے آدھے نے شردا نال اتنی پوتر ہے جڑے انہوں نے پاپ کرے ہوئے نے دھرتی کھا جاندی ہے. آؤ اس دھرتی تے آیا جنہوں پاک بھی کہا سلام دے وچ سلام والے نے پاکستان کیوں رکھا نہ اس علاقے دا اے سلام دے وچ جڑی پاک چیز ہے وہ پوتر ہندی ہے کہ پوترتا وہ ہندی ہے جتھے پاپ نہ ہوندا ہوے. اتنے تو ہزاراں گواں دے گل بڑھ دندے نے وہ پاک ہے کتے نہیں. ایک کہاوت ہے آ پاک تا ترتی آؤ اتے آ کے شردا والے پاپ دور ہوں. ہر وقت بھجن پاٹھ ہوں گرمکھ سکھ رہتے ہیں پاٹھ کرتے ہیں بھجن کرتے آیا گیا نہیں سیوا کرتے. آؤ اس ترتی کے اتنے آپ گرو کی ہجوری چ پہنچے. گروانی دے وچ لکھیا جتھے جائے بہے میرا ستگرو سو تھان سہاوا رام راج. سا ترت پئی ہر آبلی جتھے میرا ستگرو بیٹھا آئے سے جنت پے ہری آبلے جن میرا ستگرو دیکھیا جائے. ہن اپا آئے انک تو اس جگہ دے وچ آ کے گرو دے درشن کرے نے آپاں. پہلا گرو آوے گا پھر سکھ آوے گا. سوال رکھیا سکھاں نے گرو صاحب دے اگے مہاراج جی گرو جتھے بیٹھدا ہے اوہدا گرو ہون دے ناطے دھرتی پوتر کر دیندا ہے. جڑے درشن ویلا کرتے ہیں وہ بھی پوتر ہو جاتے ہیں جیسی شردا نال کرن گے. کوئی ہور بھی ہے جیدے بیٹھے دھرتی پوتر ہو جاوے درشن کیتے پاپ دور ہو جان کہندے ہاں ایک ہے تیرا جن ایک آد کوئی ادا تج گیا سو جنو مخت دی اچھا وہ اج گیا سو آ جڑے فنڈ جے کرنے جگیاسا نہیں ہے یہ تو منگت بنا کنڈ جے پا کے اپنے بس انہوں کی ریش کرنی ہے. اور اس طرح دے نال دسیا جتھے بیٹھن ساد جان سو تھان سہندا. پھر سوال رکھا کہ یہ سنتوں کا نام لیا تھی بھی جتھے وہ بیٹھتے ہیں ਉਹਨਾਂ ਦੇ ਵਿੱਚ ਕੀ ਤਾਕਤ ਆ, ਉਹ ਜਗ੍ਹਾ ਨੂੰ ਸੁਹਾਵਣੀ ਪਵਿੱਤਰ ਔਰ ਸੋਹਣੀ ਕਰ ਦਿੰਦੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਹਾਂ ਉਹਨਾਂ ਦੇ ਅੰਦਰ ਕੋਈ ਵਸਤੂ ਹੈ, ਉਹਨਾਂ ਨੇ ਜਿਹੜਾ ਮੇਰਾ ਨਿਰਾਕਾਰ ਸਰੂਪ ਹੈ ਨਾ, ਤਿੰਨ ਸਰੂਪ ਨੇ ਵਾਹਿਗੁਰੂ, ਇੱਕ ਤਾਂ ਨਿਰਾਕਾਰ ਹੈ ਜਿਹੜਾ ਸਾਰੇ ਪਰਿਪੂਰਨ, ਇੱਕ ਸਰਗੁਣ ਸਤਿਗੁਰੂ ਹੁੰਦਾ ਨਿਰਾਕਾਰ ਤੋਂ ਸਰੀਰ ਬਣਾ ਲੈਂਦਾ, ਇੱਕ ਵੇ ਸਾਰਿਆਂ ਦੇ ਵਿੱਚ ਹੈ ਉਸਨੂੰ ਕਹਿੰਦੇ ਨੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਵੀ ਇਤਨੀ ਪਵਿੱਤਰਤਾ ਉਹਦੇ ਚ ਕਿੱਥੋਂ ਆਈ ਹੈ, ਜਿੱਥੇ ਉਹ ਬੈਠਦਾ। ਗੁਰੂ ਸਾਹਿਬ ਨੇ ਤਾਂ ਐਵੇਂ ਵੀ ਲਿਖਿਆ, ਘੋੜ ਬਿਨਾਂ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਇਹ ਆ ਤਾਂ ਫਿਰ ਜਿਹੜਾ ਸਰਵਗ ਗੁਰੂ ਹੈ ਜਾਂ ਸਰਗੁਣ ਸਤਿਗੁਰੂ ਆ ਉਸਦੇ ਬੈਠਿਆ ਇਹ ਗੱਲ ਹੋਵੇ, ਜਾਂ ਫਿਰ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੇ ਨਿਰਾਕਾਰ ਵਾਹਿਗੁਰੂ ਨੂੰ ਆਪਣੇ ਅੰਦਰ ਸਾਖਿਆਤ ਕਰ ਲਿਆ। ਹੈ ਤਾਂ ਆਪਣੇ ਹੀ ਭਾਈ ਨੇ, ਉਹ ਰੇਰੂ ਸਾਹਿਬ ਮਹਾਰਾਜ ਦੇ ਸੰਬੰਧੀ ਵੀ ਹੋਣਗੇ, ਜਿਵੇਂ ਆਲੋਵਾਲ ਮਹਾਰਾਜ ਦੇ ਭਾਈ ਵੀ ਸੀਗੇ, ਭਤੀਜੇ, ਸਭ ਕੁਛ ਸੀ ਟੱਬਰ, ਪਰ ਉਹਨਾਂ ਦੇ ਬੈਠਿਆ ਕਿਉਂ ਨੀ ਧਰਤੀ ਪਵਿੱਤਰ ਹੋਈ, ਇੱਕ ਕੁੱਖ ਤਾਂ ਹੀ ਆਏ ਨੇ ਸਾਰੇ, ਨੀ ਆਪਣੇ ਮਹਾਰਾਜ ਦੇ ਵਿੱਚ ਕੋਈ ਵਿਸ਼ੇਸ਼ਤਾ ਹੀ ਸੀ। ਵਿਸ਼ੇਸ਼ਤਾ ਹੀ ਕੀ ਸੀ ਉਹਨਾਂ ਦੇ ਵਿੱਚ, ਉਹਨੇ ਮਹਾਂਪੁਰਸ਼ਾਂ ਦੀ ਸੰਗਤ ਸੇ ਉਹ ਜੋ ਨਿਰਾਕਾਰ ਵਾਹਿਗੁਰੂ ਹੈ ਸਾਰਿਆਂ ਦੇ ਅੰਦਰ ਇੱਕ ਰਸ ਹੈ, ਉਸ ਨੂੰ ਸਾਖਿਆਤ ਕਰ ਲਿਆ ਸੀ। ਉਹ ਜਿਸ ਦੇ ਅੰਦਰ ਸਾਖਿਆਤ ਪਰਮੇਸ਼ਰ ਹੋ ਗਿਆ ਕਿਸੇ ਮਤ ਦਾ, ਚਾਹੇ ਕੋਈ ਮਤ ਦਾ ਸਵਾਲ ਹੈ ਬਿਹਾਰ ਦੇ ਨਾਲ ਜਾਂ ਪਾਰਟੀਆਂ ਸ਼ਾਰਟੀਆਂ ਤੇ ਪਰਮੇਸ਼ਰ ਦੇ ਨਾਲ ਨਹੀਂ ਹੈ, ਨਾ ਪਰਮਾਰਥ ਨਾਲ। ਕਿ ਉਹਨਾਂ ਦੇ ਵਿੱਚ ਇਤਨੀ ਤਾਕਤ ਕਿਉਂ ਹੋ ਗਈ, ਗੁਰੂ ਦੇ ਮੁਕਾਬਲੇ ਚ ਰੱਖਿਆ ਉਹਨਾਂ ਨੂੰ। ਉਹ ਕਹਿੰਦੇ ਉਹ ਸੇਵਨ ਸਮਰੱਥ ਆਪਣਾ, ਜੋ ਸਮਰੱਥ ਗੁਰੂ ਸਾਰਿਆਂ ਦਾ ਕਰਤਾ ਸਾਰਿਆਂ ਦੇ ਅੰਦਰ ਹੈ ਨਾ, ਕਹਿੰਦੇ ਉਸ ਦਾ ਅਭਿਆਸ ਕਰਿਆ ਯੁਕਤੀ ਦੁਆਰਾ। ਜੈਸੇ ਕਾਲਜਾਂ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ, ਸਵਾਲ ਕੱਢਣ ਦੇ ਫਾਰਮੂਲੇ ਬਣੇ ਹੁੰਦੇ ਨੇ, ਜਿਹਨੂੰ ਫਾਰਮੂਲਾ ਨਹੀਂ ਆਉਂਦਾ ਉਹ ਸਵਾਲ ਨਹੀਂ ਕੱਢ ਸਕਦਾ। ਇਸੇ ਤਰ੍ਹਾਂ ਯੁਕਤੀਆਂ ਬਣੀਆਂ ਹੋਈਆਂ ਨੇ ਪਰਮੇਸ਼ਰ ਨੂੰ ਮਿਲਣ ਵਾਸਤੇ। ਉਹ ਮਿਲਿਆ ਹੋਇਆ ਨੂੰ ਮਿਲ ਹੁੰਦਾ ਪਹਿਲਾਂ, ਜਿਹੜਾ ਆਪ ਹੀ ਨਹੀਂ ਮਿਲਿਆ, ਬਾਣੀ ਜ਼ਰੂਰ ਮਿਲਿਆ ਹੋਇਆ ਦੀ ਪੜ੍ਹ ਦੇਗਾ ਉਹ, ਪਰ ਉਹ ਜਗ੍ਹਾ ਨੂੰ ਪਵਿੱਤਰ ਨਹੀਂ ਕਰ ਸਕਦਾ। ਮੱਥੇ ਵੀ ਲੋਕ ਟੇਕ ਦੇਣਗੇ, ਮੱਥਿਆਂ ਨੇ ਕੀ ਸਾਰ ਦੇਣਾ, ਜੇ ਵਡਿਆਈ ਵੀ ਹੋ ਗਈ ਦੁਨੀਆਂ ਦੇ ਵਿੱਚ, ਵਡਿਆਈ ਨੇ ਕੀ ਸਾਰ ਦੇਣਾ। ਸਾਰਨਾ ਤਾਂ ਇਹਦਾ ਆਤਮਾ ਨੇ, ਜੇ ਤਾਂ ਇਹਨੇ ਆਤਮਾ ਸਾਖਿਆਤ ਕਰ ਲਿਆ, ਫਿਰ ਤਾਂ ਚਾਹੇ ਇਹ ਰੂੜੀ ਤੇ ਬੈਠਾ, ਇਹਦੀ ਬਹੁਤ ਕੀਮਤ ਹੈ, ਰੂੜੀ ਇਸ ਦੀ ਕੀਮਤ ਨੂੰ ਘਟਾ ਨਹੀਂ ਸਕਦੀ। ਉਹ ਤਾਂ ਤਾਕਤ ਅੰਦਰ ਹੈ ਪਰਮੇਸ਼ਰ, ਉਹ ਸੇਵਨ ਸਮਰੱਥ ਆਪਣਾ। ਪਰਮੇਸ਼ਰ ਦੀ ਬੰਦਗੀ ਕਰਕੇ ਉਹਨਾਂ ਨੇ ਜੋ ਤਿੰਨਾਂ ਗੁਣਾਂ ਦੇ ਵਿੱਚ ਉਤਰਾਅ ਚੜਾਅ ਹੈ ਨਾ, ਕਦੇ ਮਾੜੇ ਕਰਤੱਬ ਕਰ ਲਏ, ਕਦੇ ਚੰਗੇ ਕਰ ਲਏ, ਕਦੇ ਕਿਸ ਤਰ੍ਹਾਂ ਦੇ ਕਰ ਲਏ, ਕਹਿੰਦੇ ਉਹ ਸਾਰੇ ਨਾਸ਼ ਕਰਤੇ ਉਹਨਾਂ ਨੇ। ਉਹ ਸੇਵਨ ਸਮਰੱਥ ਆਪਣਾ ਬਿਨਸੇ ਸਭ ਬੰਦਾ, ਤੇ ਤਾਂ ਫਿਰ ਮੰਦਤ ਅੱਗੇ ਤਾਂ ਫਿਰ ਨਿਰਾਕਾਰ ਹੀ ਹੋਇਆ ਨਾ। ਕਹਿੰਦੇ ਇਉਂ ਕਰਕੇ ਉਹ ਜਿੱਥੇ ਬੈਠਦੇ ਨੇ ਕਹਿੰਦੇ ਉਹ ਵੀ ਧਰਤੀ ਨੂੰ ਪਵਿੱਤਰ ਕਰ ਦਿੰਦੇ ਆ। ਲਾਗ ਭੱਠੇ ਪਏ ਹੀ ਨੇ ਟੋਏ, ਕੌਣ ਜਾਂਦਾ ਉੱਥੇ? ਮੈਲ ਕਰਨ ਤਾਂ ਚਲੇ ਜਾਣਗੇ, ਕੋਈ ਸੰਭਰਦਾ ਉੱਥੇ ਨਹੀਂ? ਜਿੱਥੇ ਮਹਾਂਪੁਰਸ਼ਾਂ ਦੇ ਚਰਨ ਪਏ ਨੇ, ਜਿਤਨੇ ਧਰਮ ਸਥਾਨ ਨੇ ਸਾਰਿਆਂ ਤੇ ਗੁਰੂ ਸਾਹਿਬਾਂ ਦੇ ਚਰਨ ਪਏ ਹੋਏ ਨੇ। ਦੇਖ ਲਓ ਜਗ੍ਹਾ ਸਾਰੀ ਊਂ ਤੁਰ ਕੇ ਤਾਂ ਜਾਂਦੇ ਵੀ ਸਾਰੀ ਡੰਡੀ ਡੰਡੀ ਜਾਂ ਪਹਿਆਂ ਦੇ ਵਿੱਚ ਹੀ, ਸਾਰੀ ਦੇ ਵਿੱਚ ਕਿਉਂ ਨਹੀਂ ਬਣ ਗਏ? ਹਾਂ ਨਹੀਂ, ਜਿੱਥੇ ਬੈਠੇਗਾ ਜਾ ਕੇ ਗੁਰੂ, ਦੇਖਾ ਨਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਜਦ ਉਹ ਬੈਠੇਗਾ ਜਗ੍ਹਾ ਦੇ ਵਿੱਚ ਜਾ ਕੇ ਫਿਰ ਉਸਨੇ ਮਹੱਤਤਾ ਮਿਲੇਗੀ। ਉਹ ਸੇਵਨ ਸਮਰੱਥ ਆਪਣਾ, ਸਮਰੱਥ ਗੁਰੂ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਹਰਤਾ ਲੈ ਕਰਤਾ, ਕਹਿੰਦੇ ਉਹ ਇਸ ਤਰ੍ਹਾਂ ਨਾਲ ਫਿਰ ਪਰਮੇਸ਼ਰ ਦੀ ਬੰਦਗੀ ਕਰਦੇ ਨੇ। ਤਿੰਨਾਂ ਗੁਣਾਂ ਤੋਂ ਅੱਗੇ ਨਿਕਲ ਜਾਂਦੇ ਨੇ ਉਹ, ਤਿੰਨਾਂ ਗੁਣਾਂ ਵਾਲਾ ਇਸ ਦੁਨੀਆਂ ਦੇ ਵਿੱਚ ਫਿਰਦਾ ਰਹੇਗਾ। ਜਿਹੜਾ ਚੌਥੇ ਪਦ ਦੇ ਵਿੱਚ ਚਲਿਆ ਗਿਆ ਉਹ ਦੁਨੀਆਂ ਚ ਨਹੀਂ ਰਹੇਗਾ, ਸਰੀਰ ਕਰਕੇ ਦਿਖੀ ਜਾਊ ਲੋਕਾਂ ਨੂੰ। ਗੁਰੂ ਸਾਹਿਬ ਨੇ ਲਿਖਿਆ ਤੀਨ ਵਿਆਪਾ ਜਗਤ ਕੋ, ਉਹ ਕਿਨੇ ਗੁਣ ਨੇ? ਇਹ ਤੁਰੇ ਦੇ ਆਲੇ ਦੁਆਲੇ ਘੁੰਮਦੇ ਨੇ, ਤੁਰਾ ਕੌਣ ਹੈ? ਤੁਰੀਆ, ਜਿਹਨੂੰ ਆਤਮਾ ਕਹਿੰਦੇ ਆਪਾਂ। ਜੇ ਉਹ ਨਾ ਹੋਵੇ ਤਿੰਨ ਗੁਣ ਨਹੀਂ ਘੁੰਮ ਸਕਦੇ ਬਸ। ਇਹ ਤਿੰਨ ਗੁਣ ਨੇ ਜਿਹੜੇ, ਇਹਨਾਂ ਤੋਂ ਅੱਗੇ ਕਹਿੰਦੇ ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਕਹੋ ਨਾਨਕ ਸੰਤ ਨਿਰਮਲ ਭਏ। ਨਿਰਮਲ ਕੌਣ ਹੈ? ਉਹ ਨਿਰਮਲ ਕਦ ਹੋਏ ਨੇ? ਜਾਂ ਤਿੰਨਾਂ ਗੁਣਾਂ ਤੋਂ ਉਹਨਾਂ ਦੀ ਸੁਰਤ ਆਤਮਾ ਦੇ ਵਿੱਚ ਜੁੜ ਗਈ। ਮਨ ਜੀ ਨੂੰ ਕਹਿੰਦੇ ਨੇ ਮਨੇ ਹੀ ਮੈਲ ਹੈ, ਮਨੇ ਹੀ ਪੁੰਨੀ ਹੈ, ਮਨੇ ਹੀ ਪਾਪੀ ਹੈ, ਮਨੇ ਹੀ ਗੁਰੂ ਵਾਲਾ ਹੈ, ਮਨੇ ਵਿਆਸ ਕਰਦਾ ਹੈ, ਮਨੇ ਹੀ ਉਤਲਿਆ ਮੰਡਲਾਂ ਨੂੰ ਜਾਂਦਾ ਹੈ, ਮਨੇ ਹੀ ਸਮਾਧੀ ਲਾਉਂਦਾ। ਆਪਾਂ ਬਾਹਰੋਂ ਤਾਂ ਨਹੀਂ ਖਰੀਦ ਕੇ ਲਿਆਉਂਦੇ ਕੋਈ ਚੀਜ਼ ਕਿ ਮਹਾਤਮਾ ਨੇ ਬਾਹਰੋਂ ਖਰੀਦੀ ਹੈ, ਨਹੀਂ, ਸਾਰੀ ਵਸਤੂ ਅੰਦਰ ਹੈ, ਹਰ ਇੱਕ ਦੇ ਅੰਦਰ ਆ। ਇਹ ਨਹੀਂ ਵੀ ਇੱਕ ਦੇ ਹੀ ਅੰਦਰ ਆ ਕਿਤੇ, ਨਹੀਂ, ਸਾਰੇ ਜਿਤਨੇ ਜੀਵ ਨੇ ਤਾਂ ਵਿਸ਼ੇਸ਼ ਆ ਇਨਸਾਨ ਦੇ ਵਿੱਚ, ਤਾਂ ਬਾਕੀ ਜਿਹੜੇ ਉਹ ਬੰਦ ਦਰਵਾਜ਼ੇ ਨੇ ਉਹਨਾਂ 'ਚ ਸਮਾਨ ਆਤਮਾ, ਸਮਾਨ ਆਤਮਾ ਉਤਨੀ ਤਾਕਤ ਨਹੀਂ ਰੱਖਦਾ ਜਿੰਨਾ ਵਿਸ਼ੇਸ਼ ਰੱਖਦਾ। ਔਰ ਇਸ ਤਰ੍ਹਾਂ ਹੁਣ ਜਿੱਥੇ ਦੀ ਗੁਰੂ ਤੁਰਿਆ ਜਾਂਦਾ ਉਹ ਧਰਤੀ ਉਤਨੀ ਵਿਸ਼ੇਸ਼ਤਾ ਹੀ ਨਹੀਂ ਰੱਖਦੀ, ਜਿੱਥੇ ਬੈਠੇਗਾ ਉਹ ਕਿਤਨੀ ਵਿਸ਼ੇਸ਼ਤਾ ਹੀ ਰੱਖਦੀ ਹੈ। ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਤੁਰਿਆ ਨਾਮ ਹੈ ਜਾਗਰਤ ਦਾ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਗੁਰਸਿੱਖ ਜੋਗੀ ਜਾਗਦੇ, ਕਰਦੇ ਮਾਇਆ ਵਿੱਚ ਉਦਾਸੀ। ਹਰ ਇੱਕ ਉਦਾਸ ਨਹੀਂ ਮਾਇਆ 'ਚ ਰਹਿ ਸਕਦਾ, ਜਦ ਉਹ ਆਤਮਾ ਦੇ ਵਿੱਚ ਸੁਰਤ ਨੂੰ ਜੋੜੇਗਾ ਨਾ, ਉਹ ਸੁਰਤ ਦੇ ਵਿੱਚ ਇੱਕ ਵਿਵੇਕ ਬੁੱਧੀ ਪੈਦਾ ਹੋਵੇਗੀ, ਜਿਵੇਂ ਹੰਸ ਦੀ ਚੁੰਝ ਦੇ ਵਿੱਚ ਖਟਿਆਈ ਪੈਦਾ ਹੁੰਦੀ ਹੈ, ਜੰਮਣ ਸਾਰ ਹੀ ਹੋ ਜਾਂਦੀ ਹੈ ਦਿਲ। ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹਦੇ 'ਚ ਤਾਕਤ ਹੁੰਦੀ ਹੈ, ਜਿਹੜੀ ਦੁੱਖ ਰੂਪ ਚੀਜ਼ ਹੈ ਨਾ ਇਨਸਾਨ ਉਹਨੂੰ ਨਹੀਂ ਮੋਹ ਨਾ ਕਦੇ ਕਰਦਾ, ਉਹਦੇ ਨਾਲ ਪਕੜੇ ਹੀ ਨਹੀਂ ਕਰਦਾ। ਚਲੋ ਜੇ ਆਪਣਾ ਭਾਈ ਭਾਈ ਨਾਲ ਤਵਰਕਾ ਪੈ ਜਾਵੇ, ਇੰਨਾ ਪਿਆਰ ਹੈ ਭਾਈ ਨਾਲ ਤਾਂ ਕੋਈ ਪਿਆਰਾ ਨਹੀਂ ਹੁੰਦਾ, ਆਪਾਂ ਉਹਨੂੰ ਮਰਵਾਉਣ ਨੂੰ ਫਿਰਦੇ ਰਹਿੰਦੇ ਹਾਂ ਹਰ ਵਾਰ, ਦੱਸੋ ਤਾਂ ਬੁਰਾ ਲੱਗਣ ਲੱਗ ਗਿਆ? ਮਾਇਆ, ਮਾਇਆ ਨਹੀਂ ਬੁਰਾ ਲਾਇਆ ਵੀ ਉਹ ਦੁੱਬ ਕੇ ਜ਼ਮੀਨ ਜ਼ਿਆਦਾ ਕਿਉਂ ਲੈ ਗਿਆ। ਔਰ ਇਸ ਤਰ੍ਹਾਂ ਦੇ ਨਾਲ ਜ਼ਿਆਦੇ ਇਹਦੀ ਸੁਰਤ ਜੁੜਦੀ ਹੈ ਉੱਤੇ ਜਾ ਕੇ, ਇਹ ਫਿਰ ਵਿਵੇਚਨ ਕਰਦਾ ਸੱਤ ਅਸੱਤ ਦਾ। ਆਪਾਂ ਤਾਂ ਪਦਾਰਥਾਂ ਦਾ ਹੀ ਵਿਵੇਚਨ ਕਰਦੇ ਹਾਂ, ਪੁੱਤਰਾਂ ਦੀਆਂ ਨਾ ਕਰਦੇ ਹਾਂ। ਵੀ ਮੇਰੇ ਪੋਤਾ ਹੋ ਜਾਵੇ, ਮੇਰੇ ਭਤੀਜਾ ਹੋ ਜਾਵੇ, ਮੇਰੇ ਦੋਹਤਾ ਹੋ ਜਾਵੇ, ਆਪਣਾ ਇਹ ਵਿਵੇਚਨ, ਮੇਰੀ ਵਰਕਸ਼ਾਪ ਚੰਗੀ ਚੱਲ ਪਵੇ, ਮੇਰੇ ਟਰੱਕ ਜੇ ਚੰਗੇ ਹੋ ਜਾਣ, ਮੇਰੇ ਕੋਲ ਚੰਗਾ ਫਾਰਮ ਹੋ ਜਾਵੇ, ਆਪਣਾ ਇਹ ਵਿਵੇਚਨ। ਦੂਏ ਦਾ ਪਤਾ ਹੀ ਨਹੀਂ, ਆਪਾਂ ਨੂੰ ਪਤਾ ਹੀ ਨਹੀਂ, ਜਿਹਦੇ ਨਾਲ ਇਸ ਗੱਲ ਦਾ ਆਪਾਂ ਨੂੰ ਪਤਾ ਲੱਗਣਾ ਵੀ ਇਹ ਤਾਂ ਦੁੱਖ ਰੂਪ ਹੈ। ਔਰ ਇਸ ਦੇ ਨਾਲ ਉਹਦੇ ਵਿੱਚ ਬੁੱਧੀ ਪੈਦਾ ਹੁੰਦੀ ਹੈ। ਤਾਂ ਹੀ ਭਾਈ ਗੁਰਦਾਸ ਜੀ ਬ੍ਰਹਮ ਗਿਆਨੀ ਸੀ ਨਾ, ਰਹਿੰਦੇ ਨੇ ਪਦਾਰਥਾਂ ਦੇ ਵਿੱਚ। ਆਮ ਦੁਨੀਆਂ ਨੂੰ ਇਉਂ ਲੱਗਣ ਵੀ ਕਹਿੰਦੀ ਸਾਡੇ ਨਾਲ ਵੀ ਜ਼ਿਆਦਾ ਖਚਤ ਨੇ ਇਹ ਤਾਂ, ਜੇ ਬਹੁਤ ਦੁਨੀਆਂ ਛੋਟੇ ਮਹਾਰਾਜ 'ਤੇ ਤਰਕ ਕਰਦੀ ਸੀ, ਕਰਦੀ ਤਾਂ ਆਪ ਵੀ ਹੋਣੀ ਹੈ ਕਿ ਉਹ ਜਦ ਕੋਈ ਪੈਸਾ ਟੇਕਦਾ, ਜੋ ਕੁਛ ਵੀ ਟੇਕਦਾ ਸੀ ਉਹ ਚੱਕ ਲੈਂਦੇ ਨੇ। ਹੁਣ ਇਹ ਬਾਜ ਬਿਰਤੀ ਵਾਲਾ ਨਹੀਂ ਇਸ ਗੱਲ ਨੂੰ ਜਾਣ ਸਕਦਾ। ਜਿਹਦੀ ਇਹ ਤਰੀਬ ਵਸਤੀ ਆ ਉਹਨੂੰ ਪਤਾ ਵੀ ਚੱਕਣ ਨਾ ਚੱਕਣ ਇੱਕ ਰਸ ਹੋਇਆ ਇਹਨਾਂ ਨੂੰ, ਅਤੇ ਆਪਾਂ ਨੂੰ ਨਹੀਂ ਇਸ ਗੱਲ ਦਾ ਪਤਾ। ਤਾਂ ਇਹਦਾ ਦੱਸਿਆ ਵੀ ਜਿਹੜੇ ਵਿਚਾਰ ਵਾਲੇ ਨੇ ਉਹ ਫਿਰ ਇਸ ਗੱਲ ਨੂੰ ਕਰਦੇ ਨੇ ਵੀ ਇਹਨਾਂ ਦੀ ਤਾਂ ਮੌਜ ਹੈ, ਹੁੰਦੀ ਵੀ ਮੌਜ ਹੀ ਆ ਮਹਾਤਮਾ। ਜਿਹੜਾ ਤਰਕਾਲੀ ਹੈ ਉਹਦੀ ਮੌਜ ਹੁੰਦੀ ਹੈ, ਉਹਨਾਂ ਦੀ ਨਿਆਣਿਆਂ ਵਰਗੀ ਵਿਰਤੀ ਹੁੰਦੀ ਆ। ਨਿਆਣੇ ਨੂੰ ਪੈਸੇ ਚੱਕ ਲਵੇ, ਚਾਹੇ ਪਾੜ ਦੇਵੇ, ਚਾਹੇ ਛੁੱਟ ਦੇਵੇ, ਉਹਨੂੰ ਤਾਂ ਨਹੀਂ ਨਹੀਂ ਬਸ ਐਸਾ ਹੁੰਦਾ। ਦੱਸਿਆ ਵੀ ਗੁਰਸਿੱਖ ਜੋਗੀ, ਜੋਗੀ ਕਿਹਨੂੰ ਕਹਿੰਦੇ ਨੇ? ਇਹ ਤਾਂ ਇੱਥੇ ਮੰਗਦੇ ਵੀ ਫਿਰਦੇ ਨੇ, ਗਲਾਂ ਦੇ ਵਿੱਚ ਪਾਈਆਂ ਹੋਈਆਂ ਨੇ ਬੋਰੀਆਂ ਜੀ, ਜਾਂ ਹੋਰ ਜੋਗੀ ਆਦਿਕ ਜਿਹੜੇ ਆਏ ਪੁਰਾਣਾ ਜਾਮ ਦੇ ਕਹਿੰਦੇ ਜੋਗੀ ਆ ਸੱਪ ਲਈ ਫਿਰਦੇ ਨੇ, ਭਗਵੇਂ ਲੀੜੇ ਪਾ ਦਿੰਦੇ, ਗਿੱਟਿਆਂ ਦਾ ਹੀ ਖੱਪ ਨੇ, ਮੋਢੇ 'ਤੇ ਬਹਿੰਗੀ ਜੀ ਰੱਖੀ ਹੁੰਦੀ, ਉਹਦੇ 'ਚ ਸੱਪ ਹੁੰਦੇ ਨੇ, ਇੱਕ ਪਾਸੇ ਦਾਣੇ ਪਾਉਂਦਾ ਹੁੰਦਾ, ਉਹ ਵੀ ਜੋਗੀ ਨੇ। ਉਹ ਤਾਂ ਪਦਾਰਥਾਂ ਦੇ ਜੋਗੀ ਨੇ, ਆਤਮਾ ਦੇ ਜੋਗੀ ਨਹੀਂ ਹਨ ਉਹ। ਆਤਮਾ ਦਾ ਜੋਗੀ ਕੌਣ ਹੈ? ਗੁਰੂ ਵਾਲਾ। ਭਾਈ ਗੁਰਦਾਸ ਨੇ ਲਿਖਿਆ ਗੁਰਸਿੱਖ ਜੋਗੀ ਜਿਹੜੇ ਰੱਬ ਨਾਲ ਜੁੜੇ ਹੋਏ ਨੇ। ਦੇਖ ਲਓ ਆਪਾਂ ਨੂੰ ਐਂ ਨਾ ਪਾਵ ਜਾਣੀ ਪ੍ਰਗਤੀ ਕਲੀ ਇੱਥੇ ਜਣਾ ਦਿੱਤਾ ਉਹਨਾਂ ਨੇ ਵੀ ਰੱਬ ਨਾਲ ਜੁੜਿਆ ਹੋਇਆ ਕੌਣ ਹੁੰਦਾ? ਜਿਹੜਾ ਰੱਬ ਨਾਲ ਜੁੜ ਗਿਆ ਪਦਾਰਥਾਂ ਤੋਂ ਉਹ ਉਚਾਟ ਹੋ ਜਾਂਦਾ। ਕਿਉਂ ਹੁੰਦਾ? ਉਹਨੂੰ ਸੱਤ ਔਰ ਸੱਤ ਦਾ ਵਿਵੇਚਨ ਸੇ ਇਹ ਗੱਲ ਅਣਭਾਵ ਹੋ ਜਾਂਦੀ ਹੈ ਵੀ ਪਦਾਰਥਾਂ ਨੇ ਰਹਿਣਾ ਨਹੀਂ। ਆਪਾਂ ਕਹਿੰਦੇ ਕਿਤੇ ਜਾਣਾ ਹੀ ਨਹੀਂ, ਪੁੱਤਰ ਧੀਆਂ ਨੂੰ ਰੱਖ ਦਿਓ ਇਕੱਠਾ ਮਨ ਮੰਨ ਕੇ, ਫਿਰ ਤੂੰ ਕਿੱਥੇ ਨੂੰ ਜਾਵੇਂਗਾ? ਲੂੰਬੜ ਖੱਡ ਜੇ ਹੀ ਰਹੇਗਾ, ਫਿਰ ਬਾਹਰ ਤਾਂ ਤੈਨੂੰ ਨਿਕਲ ਨਹੀਂ ਦੇਣਾ ਕਿਸੇ ਨੇ, ਤੈਨੂੰ ਕੀ ਫਾਇਦਾ ਹੋਇਆ ਮਾਇਆ ਕੌਣ? ਠੀਕ ਹੈ, ਪਰਾਲਾ ਬੰਦਰਸਾਰ ਜਿਹੜੀ ਮਿਲ ਗਈ ਮਿਲ ਗਈ, ਤੂੰ ਪ੍ਰਲੋਕ ਵਾਸਤੇ ਕੁਛ ਤਿਆਰੀ ਕਰਨਾ, ਤੂੰ ਤਾਂ ਪੁੱਤਰਾਂ ਧੀਆਂ ਪਿੱਛੇ ਭੱਜਿਆ ਫਿਰਦਾ, ਕੀ ਸਾਰ ਦੇਣਗੇ ਤੇਰਾ? ਇੱਥੇ ਇੱਥੇ ਆ, ਬਸ ਗਾਹਾਂ ਦੀ ਦੁਨੀਆਂ 'ਚ ਜਾਵੇਂਗਾ, ਤੇਰੀਆਂ ਅੱਖਾਂ ਖੋਲ੍ਹ ਦੇਣਗੇ ਫਿਰ, ਵੀ ਤੈਨੂੰ ਕਾਹਦੇ ਵਾਸਤੇ ਮਨੁੱਖਾਂ ਦੇ ਦਿੱਤੀ? ਇਸ ਵਾਸਤੇ ਦਿੱਤੀ ਤੀ ਮਨੁੱਖਾਂ ਦੇ ਤੈਨੂੰ, ਫਿਰ ਕੀ ਹੋਣ? ਫਿਰ ਨਹੀਂ ਆਹ ਪਛਤਾਏ ਕਿਆ ਹੋ ਤੋ ਹੈ, ਜਾਂ ਚਿੜੀਆਂ ਖੁਸ਼ ਚੁੱਗੀਆਂ ਖੇਤ, ਪਛਤਾਉਣਾ ਦਾ ਪਹਿਲਾਂ ਖੇਤ ਤਾਂ ਪਹਿਲਾਂ ਮਚਾਉਣਾ, ਜਾਂ ਡੰਡੇ ਰਹਿ ਗਏ ਫਿਰ ਕੀ ਕਰਨਾ? ਆਹ ਜਿਹੜੇ ਸਿੱਖ ਹੁੰਦੇ ਨੇ, ਜਾਂ ਮਹਾਤਮਾ ਹੁੰਦੇ ਨੇ, ਜਾਂ ਤਤਵੇਤੇ ਹੁੰਦੇ ਨੇ, ਜਾਂ ਆਰਫ ਹੁੰਦੇ ਨੇ, ਹੋਰ ਬਹੁਤ ਨਾਂ ਨੇ, ਕਹਿੰਦੇ ਉਹ ਆਤਮਾ ਨਾਲ ਜੁੜੇ ਹੁੰਦੇ। ਆਤਮਾ ਕਹਿੰਦੇ ਸੌਂਦਾ ਨਹੀਂ ਹੈ, ਜੇ ਰੱਬ ਸੌਂ ਗਿਆ ਆਪਾਂ ਨਹੀਂ ਇੱਥੇ ਰਹਿਣਾ ਹੈ ਫਿਰ, ਬਸ ਉਹ ਜਾਗਦਾ ਹੀ ਆਪਾਂ ਨੂੰ ਲਈ ਫਿਰਦਾ। ਜਿਵੇਂ ਆਪਾਂ ਸੌਂ ਕੇ ਘਰਦਿਆਂ ਨੂੰ ਛੱਡ ਦਿੰਦੇ ਹਾਂ ਰਾਤ ਨੂੰ ਘੂੰ ਨੀਂਦ ਦੇ ਵਿੱਚ, ਉਹ ਤੁਰਿਆ ਭਾਲਾ ਜਿਹੜਾ ਇਹ ਤਿੰਨਾਂ ਗੁਣਾਂ ਦਾ ਸਾਖੀ ਹੈ, ਨਾਲੇ ਉਹਦੇ ਆਸਰੇ ਤਿੰਨ ਗੁਣ ਛਾਂ ਹੈ, ਉਸਦੀ ਛਾਂ ਹੈ ਜਿਹੜੀ ਜਨ ਇਨਸਾਨ ਦੀ ਛਾਂ ਹੈ, ਜਦ ਬਹਿੰਦਾ ਬਹਿ ਜਾਂਦੀ ਹੈ, ਜਦ ਉੱਠ ਕੇ ਤੁਰ ਪੈਂਦਾ ਤੁਰ ਪੈਂਦੀ ਹੈ, ਤੁਰਦੀ ਹੈ ਕਿ ਨਹੀਂ? ਇਹ ਤਿੰਨ ਗੁਣ ਨੇ ਜਿਹੜੇ ਫਿਰਦੇ ਨੇ, ਇਹਨਾਂ 'ਚ ਆਪਾਂ ਗੇੜੇ ਖਾਂਦੇ। ਜਿਹੜੇ ਗੁਰਸਿੱਖ ਜਾਂ ਬੀਚ ਰਾਗ ਮਹਾਤਮਾ ਹੁੰਦੇ ਨੇ, ਉਹ ਆਤਮਾ ਨਾਲ ਜੁੜੇ ਹੁੰਦੇ ਨੇ। ਉਹ ਕਹਿੰਦੇ ਹਮੇਸ਼ਾ ਜਾਗਦੇ ਰਹਿੰਦੇ ਨੇ, ਸੌਂਦੇ ਨਹੀਂ ਹਨ। ਇਹ ਗੱਲ ਮਹਾਰਾਜ ਵੀ ਸਿੱਧ ਕਰ ਗਏ ਸੀ ਜਾਂਦੇ ਹੋਏ, ਪਹਿਲਾਂ ਤਾਂ ਨਹੀਂ ਉਹਨਾਂ ਨੇ ਕਰੀ ਕੋਈ ਗੱਲ। ਮੈਨੂੰ ਕਹਿੰਦੇ ਜਥੇਦਾਰਾ, ਕਹਿੰਦੇ ਅਸੀਂ ਸਵੇਰੇ ਆਪਣੇ ਦੇਸ਼ ਨੂੰ ਜਾਣਾ, ਜੇ ਸਾਡਾ ਨਿਰਾਕਾਰ ਵਾਹਿਗੁਰੂ ਹੈ ਨਾ, ਸਾਡਾ ਕਰਤਾ, ਅਸੀਂ ਉਸ ਦੇ ਕੋਲ ਜਾਣਾ ਕੱਲ੍ਹ। ਪਰ ਇਹੋ ਸੁਣ ਲਾ, ਕਹਿੰਦੇ ਅਸੀਂ ਸਾਰੀ ਉਮਰ ਸੌਂ ਕੇ ਨਹੀਂ ਦੇਖੇ, ਸੌਣਾ ਹੈ ਹੀ ਨਹੀਂ ਉੱਥੇ, ਕਰ ਗਏ ਨਾ ਜਾਹਰ, ਚਾਹੇ ਮੈਂ ਸਮਝਾਂ ਚਾਹੇ ਨਾ ਸਮਝਾਂ, ਜਿਤਾ ਗਏ ਉਹ ਮੈਨੂੰ ਜਾਂਦੇ ਹੋਏ। ਜਿਹੜਾ ਤੁਰਿਆ ਪਾਦਾ ਉਹ ਸੌਂਦਾ ਨਹੀਂ ਹੁੰਦਾ। ਆਪਾਂ ਕਹਿ ਦਿੰਦੇ ਹਾਂ ਮਹਾਤਮਾ ਅੰਦਰ ਚਲੇ ਗਏ ਕੁਟੀਆ, ਜਿਹੜਾ ਭੋਰੇ 'ਚ ਚਲੇ ਗਏ ਵੀ ਸੌਂ ਗਏ ਹੋਣਗੇ ਨਾ। ਸੌਂਦਾ ਤਾਂ ਸਰੀਰ ਹੈ, ਸੌਂਦਾ ਸਰੀਰ ਹੈ, ਖਾਂਦਾ ਪੀਂਦਾ ਸਰੀਰ ਹੈ, ਦੁੱਖ ਸੁੱਖ ਸਰੀਰ ਨੂੰ ਹੈ, ਮਾਮਣ ਜੰਮਣਾ ਮਰਨਾ ਸਰੀਰ ਦਾ ਧਰਮ ਹੈ, ਆਤਮਾ ਦਾ ਧਰਮ ਤਾਂ ਹੈ ਨਹੀਂ। ਉਹ ਤਾਂ ਇੱਕ ਰਾਸਾ ਨਾਲੇ ਹੈ ਵੀ ਉਹ ਤਾਂ ਚੇਤਨ ਹੈ ਤਾਂ ਆਕਾਸ਼ ਵੀ ਇੱਕ ਰਸ ਨੂੰ, ਪਰ ਇਹ ਕੋਈ ਕਾਰਜ ਨਹੀਂ ਸਿੱਧ ਕਰ ਸਕਦਾ ਜਿਹੜਾ ਆਕਾਸ਼ ਨਹੀਂ। ਉਹ ਤਾਂ ਜਿਹੜਾ ਤੁਰਿਆ ਪਾਦਾ ਉਹ ਤਾਂ ਚੇਤਨ ਆ, ਉਹ ਤਾਂ ਕੰਮ ਵੀ ਕਰਦਾ, ਉਹ ਤਾਂ ਸਰਗੁਣ ਵੀ ਹੋ ਜਾਂਦਾ ਉੱਥੋਂ, ਨਿਰਗੁਣ ਵੀ ਹੋ ਜਾਂਦਾ। ਇਹਨੂੰ ਦੱਸਿਆ ਭਾਈ ਗੁਰਦਾਸ ਜੀ ਨੇ ਵੀ ਜਿਹੜੇ ਇਹੋ ਜਿਹੇ ਗੁਰਸਿੱਖ ਨੇ ਨਾ, ਉਹ ਕਹਿੰਦੇ ਸੌਂਦੇ ਨਹੀਂ ਹੁੰਦੇ, ਬਸ ਪੜ੍ਹੋ ਪ੍ਰੇਮ ਨਾਲ। ਹਰ ਇੱਕ ਨਹੀਂ, ਜਿਹੜੇ ਇੱਥੇ ਮਹਾਂਪੁਰਸ਼ ਬੈਠਦੇ ਸਨ,
ਗੁਰਸਿੱਖ ਜੋਗੀ
ਸਮਾਧੀ ਦਾ ਰਸ ਲੈਂਦੇ ਹੁੰਦੇ ਨੇ, ਜਿਹਨੂੰ ਆਨੰਦ ਕਹਿੰਦੇ ਨੇ। ਆਪਾਂ ਦਾ ਭਜਨ ਕਰਦੇ ਨਾ, ਭਜਨ ਆਨੰਦੀ ਆਪਾਂ, ਆਤਮ ਆਨੰਦੀ ਨਹੀਂ ਆਪਾਂ, ਨਹੀਂ, ਭਜਨ ਦਾ ਆਨੰਦ ਹੋਰ ਹੈ। ਜਿਹੜਾ ਬਰਮਾਕਾਰ ਬਿਰਤੀ ਹੋ ਜਾਣੀ ਉਹਦਾ ਆਨੰਦ ਕੋਈ ਹੋਰ ਹੈ। ਤਾਂ ਹੀ ਕਬੀਰ ਸਾਹਿਬ ਨੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ। ਜਿਹਨਾਂ ਨੂੰ ਪਤਾ ਹੀ ਨਹੀਂ ਜੀ ਉਹਨਾਂ ਕੋ ਕਹੀਏ ਵੀ ਹੈ, ਉਹ ਕਹਿੰਦੇ ਵੀ ਇੱਥੇ ਤੂੰ ਤਾਂ ਐਵੇਂ ਹੀ ਮਾਰਦਾ ਗੱਲਾਂ, ਉਹ ਤਾਂ ਹੈ ਨਹੀਂ ਇਹ ਗੱਲ। ਜੇ ਹੋਵੇ ਸਾਨੂੰ ਨਾ ਦਿਸੇ, ਸਾਨੂੰ ਨਾ ਪਾਸੇ, ਅਸੀਂ ਵੀ ਭਜਨ ਕਰਦੇ ਹਾਂ, ਪਰ ਨਹੀਂ, ਹਜੇ ਤੂੰ ਚੌਥੀ ਜਮਾਤ 'ਚ ਪੜ੍ਹਦਾ। ਐਮੇ ਵਾਲੇ ਨੂੰ ਪੁੱਛ ਕੇ ਦੇਖ, ਐਮੇ ਵਾਲੇ ਦਾ ਸਵਾਲ ਐਮੇ ਵਾਲਾ ਕੱਢ ਦੇਗਾ, ਹੁਣ ਪ੍ਰਾਇਮਰੀ ਵਾਲਾ ਵੀ ਕੱਢ ਦੇਗਾ। ਹਜੇ ਤਾਂ ਉਹ ਵੀ ਤਾਲ ਵਿਲਵੇਂ ਪੜ੍ਹਦਾ, ਉਹ ਵੀ ਸਭ ਕੁਛ ਹੈ, ਉਹਦਾ ਨਾਂ ਵੀ ਲਿਖਿਆ, ਫੀਸ ਵੀ ਦਿੰਦਾ, ਆਉਂਦਾ ਜਾਂਦਾ ਵੀ ਹੈ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਕਬੀਰ ਸਾਹਿਬ ਜੀ ਨੇ। ਕਬੀਰ ਕਿਉਂ ਉਸਨੇ ਉਹ ਅਵਸਥਾ ਦੇ ਵਿੱਚ ਚਲਿਆ ਗਿਆ, ਜੇ ਗਿਆ ਹੀ ਨਹੀਂ ਤਾਂ ਫਿਰ ਗੱਲਾਂ ਨੇ, ਇਹ ਜਿੰਨੀ ਅੱਖਰ ਨੇ ਨਾ ਬਾਣੀ ਜਾਂ ਹੋਰ ਵੀ ਮੱਤਾਂ ਦੇ ਨੇ, ਇਹ ਪਹਿਲਾਂ ਵਸਤੂ ਬਣਦੀ ਹੈ, ਫਿਰ ਉਸ ਦੇ ਅੱਖਰ ਬਣਦੇ ਨੇ। ਦੇਖ ਲਓ ਦੁਨਿਆਵੀ ਜਿੰਨੀਆਂ ਚੀਜ਼ਾਂ ਨੇ ਨਾ ਪਹਿਲਾਂ ਬਣਦੀਆਂ ਨੇ ਉਹ ਸਾਰੀ, ਫਿਰ ਆਪਾਂ ਉਸਦਾ ਨਾਮ ਰੱਖ ਲੈਂਦੇ। ਜਿਵੇਂ ਮੂਲੀ ਹੈ, ਉਹ ਬੀਜ ਨੂੰ ਆਪਾਂ ਮੂਲੀ ਤਾਂ ਨਹੀਂ ਕਹਿੰਦੇ, ਉਹ ਤਾਂ ਬੀਜ ਹੈ। ਜਾਂ ਧਰਤੀ 'ਚ ਗੱਡ ਦਿਆਂਗੇ ਫਿਰ ਉਹ ਲੰਬੀ ਹੋਜੂ, ਫਿਰ ਆਪਾਂ ਕਹਿੰਦੇ ਮੂਲੀ ਪੱਟ ਕੇ ਖਾ ਲਓ। ਪਹਿਲਾਂ ਮੂਲੀ ਹੋਈ ਆ ਕਿ ਪਹਿਲਾਂ ਨਾ ਹੋਇਆ? ਪਹਿਲਾਂ ਮੂਲੀ ਹੋਈ ਹੈ। ਔਰ ਇਸ ਤਰ੍ਹਾਂ ਇੱਕ ਵੀਰ ਸਾਹਿਬ ਜੀ ਨੇ, ਪਹਿਲਾਂ ਅਵਸਥਾ ਪ੍ਰਾਪਤ ਹੋਵੇਗੀ ਫਿਰ ਉਸਦੇ ਅੱਖਰ ਬਣਨਗੇ, ਨਹੀਂ ਬਣਦੇ ਹੀ ਨਹੀਂ ਅੱਖਰ ਵਾਸਤੇ। ਕਬੀਰ ਚਰਨ ਕਮਲ ਕੀ ਮੌਜ ਕੋ, ਚਰਨ ਵੀ ਬਹੁਤ ਕਿਸਮ ਦੇ ਨੇ ਪਰਮੇਸ਼ਰ ਦੇ। ਜਿਸ ਤਰ੍ਹਾਂ ਇਹਦੀ ਸੁਰਤ ਉੱਚੀ ਚਲੀ ਜਾਊ ਨਾ, ਉਤਨਾ ਇਸ ਨੂੰ ਫਿਰ ਗਿਆਨ ਹੋਣਾ ਸ਼ੁਰੂ ਹੁੰਦਾ ਵੀ ਕਿਹੜੇ ਸੁਰਤ ਨੇ, ਕਿਹੜੇ ਚਰਨ ਨੇ, ਕਿੰਨੇ ਕੁ ਚਰਨ ਨੇ ਪਰਮੇਸ਼ਰ ਦੇ। ਜਿਹੀ ਜੀ ਇਸ ਦੀ ਬੁੱਧੀ ਆ, ਉਹੋ ਜਿਹੇ ਚਰਨ ਕਲਪਦੀ ਹੈ। ਆਤਮਦਰਸ਼ ਦੀ ਬੁੱਧੀ ਹੋਰ ਆ, ਉਹਦੇ ਪਰਮਾਤਮਾ ਦੇ ਚਰਨ ਵੀ ਹੋਰ ਕਲਪਦਾ। ਔਰ ਇਸ ਤਰ੍ਹਾਂ ਦਾ ਸਤੂਲ ਬੁੱਧੀ ਵਾਲਾ ਕੀ ਜਾਣਦਾ ਉਹਨਾਂ ਗੱਲਾਂ। ਕਬੀਰ ਸਾਹਿਬ ਜੀ ਨੇ ਰਾਮਾਨੰਦ ਜੀ ਦੀ ਸੰਗਤ ਕਰੀ, ਅਭਿਆਸ ਕਰਿਆ, ਅਭਿਆਸ ਕਰਕੇ ਸੁਰਤ ਨੂੰ ਸਥੂਲ ਮੰਡਲ ਕੀ, ਸਰੀਰ ਸਥੂਲ ਹੈ ਜਿਹੜਾ ਜੀਵ ਹੈ, ਸੁਰਤ ਵਾ ਜਿਹੜੀ ਮਨ, ਇਹ ਹੈ ਸੂਖਮ। ਹੁਣ ਤੁਸੀਂ ਇਸ ਤੋਂ ਪਰੇ ਨਾ ਲਿਜਾਓ, ਇਹ ਸਥੂਲ ਹੀ ਰਹੂਗੀ ਬਸ, ਅੱਗੇ ਜਾ ਕੇ ਸਥੂਲ ਸਰੀਰ ਧਾਰ ਲਊਗੀ। ਫਿਰ ਜਦ ਇਹ ਸੂਖਮ ਦੇਹ ਦੇ ਵਿੱਚ ਜਾਵੇਗੀ ਫਿਰ ਇਹਨੇ ਆਉਣਾ ਹੀ ਨਹੀਂ ਇੱਥੇ, ਕੀ ਲੈਣਾ ਇੱਥੇ ਆ ਕੇ? ਉਹ ਤਾਂ ਇੱਥੇ ਵੀ ਉਹਦੇ 'ਚ ਹੀ ਰਹਿੰਦੇ ਹੁੰਦੇ ਨੇ ਹਰ ਵਕਤ। ਕਬੀਰ ਚਰਨ ਕਮਲ ਕੀ ਮੌਜ ਕੋ, ਕਹੋ ਕੈਸੇ ਅਨੁਮਾਨ, ਉਸ ਦਾ ਅਨੁਮਾਨ ਜਾਂ ਵੀ ਕਿਤਨਾ ਆਨੰਦ ਆ ਉਹਨੂੰ ਕਹਿ ਨਹੀਂ ਸਕਦਾ। ਜਦ ਉੱਥੇ ਮਨ ਔਰ ਬਾਣੀ ਹੀ ਨਹੀਂ ਆ, ਕਹੂਗਾ ਕੀ? ਜਿੱਥੇ ਮਨ ਔਰ ਬਾਣੀ ਆ ਉੱਥੇ ਦੁੰਦ ਪਾਦਾ, ਉੱਥੇ ਕਹੇਗਾ ਗਾ। ਜਿੱਥੇ ਮਨ ਔਰ ਬਾਣੀ ਨਹੀਂ ਕਹੇਗਾ ਕੀ? ਉਹ ਭਾਸ ਜਾ ਪੈਣ ਤੇ ਉਹ ਗੱਲ ਤਾਂ ਕਰ ਦੇਵੇਗਾ ਪਰ ਪੂਰੀ ਨਹੀਂ ਦੱਸ ਸਕਦਾ। ਕਬੀਰ ਚਰਨ ਕਮਲ ਕੀ ਮੌਜ ਕੋ, ਕਹੋ ਕੈਸੇ ਅਨੁਮਾਨ, ਨਾ ਉਹਦਾ ਅਨੁਮਾਨ ਲੱਗਦਾ ਵੀ ਕਿੱਡੀ ਕੈ। ਕਹਿਵੇ ਕੋ ਸੋਭਾ ਨਹੀਂ ਦੇਖਾ ਹੀ, ਜਿਹਨੇ ਦੇਖ ਲਈ ਨਾ ਉਹ ਗੱਲ, ਉਸੇ ਨੂੰ ਪਤਾ ਉਹ ਤਾਂ ਗੁਰੂ ਕੋ। ਤਾਂ ਹੀ ਤਾਂ ਗੁਰੂ ਸਾਹਿਬ ਨੇ ਲਿਖਿਆ ਸੰਤ ਕੀ ਮਹਿਮਾ ਵੇਦ ਨਾ ਜਾਣੇ। ਬਸ ਵੀਰ ਸਾਹਿਬ ਜੀ ਕਹਿਣਗੇ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ, ਪ੍ਰਵਾਨ ਪੜੋ ਬ੍ਰਹਮ
ਪਿਆਰੇ ਜੀ। ਚਰਨ ਕਮਲ ਕੀ
ਮੌਜ, ਚਰਨ ਨੇ ਧੀਆਂ ਪੁੱਤਰਾਂ ਦੇ ਵੀ ਚਰਨ ਨੇ।
ਚਰਨ ਕਮਲ ਕੀ ਮੌਜ,
ਕੋਈ ਵਰਣਨ ਕਰ ਨਹੀਂ ਸਕਦਾ।
कोई वर्णन कर नहीं सकता, वर्णन कर नहीं सकता।
ਜਿਹੜਾ ਆਨੰਦ ਆ ਉਸ ਨੂੰ ਕੋਈ ਕਹਿ ਨਹੀਂ ਸਕਦਾ। ਜਿਵੇਂ ਆਪਣੇ ਮਹਾਰਾਜ ਜੀ ਉਰਦੂ ਦੇ ਵਿੱਚ ਕਾਪੀਆਂ ਲਿਖਦੇ ਚਲੇ ਗਏ, ਹੁਣ ਤਾਂ ਉਹ ਗੁਰਮੁਖੀ ਦੇ ਵਿੱਚ ਵੀ ਨੇ। ਅਵਸਥਾ ਸ਼ੁਰੂ ਕਰੀ ਬੈਖੜੀ ਬਾਣੀ ਤੋਂ ਸ਼ੁਰੂ ਕਰਿਆ ਉਹਨਾਂ। ਪਹਿਲਾਂ ਬੈਖੜੀ ਬਾਣੀ ਚੋਂ ਹੀ ਹਰ ਇੱਕ ਵਸਤੂ ਚੱਲਦੀ ਹੈ, ਬੋਲਣਾ ਹੈ। ਬੈਖੜੀ ਮੱਧਮਾ ਪਸੰਤੀ ਪਰਾ ਸਾਸ ਗਰਾਸ ਰੋਮ ਰੋਮ, ਫੇਰ ਅਨਹਦ ਸ਼ਬਦ ਉਤਲੇ ਮੰਡਲ ਆ ਗਏ, ਉੱਤੇ ਨੂੰ ਚੜ੍ਹਦੇ ਗਏ। ਚਾਰ ਕਿਸਮ ਦੇ ਦਲ ਦੱਸੇ ਨੇ ਉੱਥੇ, ਇੱਕ ਤਾਂ ਪੀਲਾ, ਇੱਕ ਲਾਲ ਹੈ, ਇੱਕ ਹਰਾ, ਇੱਕ ਚਿੱਟਾ। ਚਿੱਟੇ ਤੋਂ ਅੱਗੇ ਨਹੀਂ ਫੇਰ ਹੈ ਬਈ ਸੁਰਤ ਇਸ ਤਰ੍ਹਾਂ ਫਲਾਨੀ ਨਾਲੀ ਕਿਉਂ ਜਾਂਦੀ ਹੈ ਕਿ ਉਹਨਾਂ ਉਹ ਲਗਾਏ ਹੋਏ ਸੀਗੇ। ਆਪਾਂ ਹੁਣ ਪੜ੍ਹਿਆ ਹੋਇਆ ਸੁਣਾਉਂਦੇ ਹਾਂ ਨਾ, ਪੜ੍ਹ ਲਿਆ ਆਪਾਂ ਨੇ ਤਾਂ, ਪਰ ਆਪਣੀ ਸੁਰਤ ਚੜ੍ਹੀ ਤਾਂ ਨਹੀਂ ਹੈ ਉੱਥੇ, ਉਹਨਾਂ ਦੀ ਚੜ੍ਹੀ ਹੋਈ ਸੀ। ਉਹਨਾਂ 'ਤੇ ਕੋਈ ਸ਼ੰਕਾ ਹੀ ਨਹੀਂ ਕਰ ਸਕਦਾ। ਜਿਵੇਂ ਗੁਰੂ ਸਾਹਿਬ ਨੇ ਬਾਣੀ ਲਿਖੀ ਹੈ, ਜੋ ਉਸ ਲਿਖਿਆ ਇਹਦੇ ਵਿੱਚ ਸੱਤ ਲਿਖਿਆ ਹੋਇਆ, ਆਪਾਂ ਕਦੇ ਸ਼ੰਕਾ ਨਹੀਂ ਕਰ। ਜਿਵੇਂ ਗੁਰੂ ਸਾਹਿਬ ਨੇ ਲਿਖਿਆ ਨਾ, ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਰਤ ਰਖੀਜਾ, ਬਦਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜਾ, ਤਿਤ ਕੱਟ ਅੰਦਰ ਚਾਨਣਾ, ਕਰ ਭਗਤ ਮਲੀਜਾ ਨਾਲ ਜੁਕਤੀਆਂ ਦੱਸੀ ਜਾਂਦੇ ਨੇ। ਐਵੇਂ ਹੀ ਨਹੀਂ ਹੈ ਵੀ ਧੁੰਦ ਅੰਧ ਧੁੰਦ ਨਹੀਂ ਹੈ ਕੋਈ ਨਾ। ਦੱਸੋ ਗੁਰੂ ਸਾਹਿਬ ਵੀ ਝੂਠ ਲਿਖ ਦੇਣਗੇ, ਭਲਾ ਆਪਾਂ ਤਾਂ ਆਪਣਾ ਤਾਂ ਬੋਲਿਆ ਝੂਠ ਮੰਨ ਲੈਣਗੇ ਵੀ ਐਵੇਂ ਬੋਲੀ ਜਾਂਦਾ ਹੈ। ਦੱਸੋ ਜੋ ਗੁਰੂ ਸਾਹਿਬ ਨੇ ਲਿਖਿਆ ਤੁਸੀਂ ਝੂਠ ਮੰਨ ਲਓਗੇ? ਇਸ ਸਰੀਰ ਨੂੰ ਕਿਲਾ ਦੱਸਿਆ ਮਹਾਰਾਜ ਜੀ, ਕਿਤੇ ਕਿਵੇਂ ਦੱਸਿਆ, ਕਿਤੇ ਕਿਵੇਂ ਦੱਸਿਆ। ਨੌ ਦੁਆਰੇ ਕਾਇਆ ਕੋਟ ਆ, ਦਸਵਾਂ ਤੁਰੀਆ ਉਹਦਾ ਕਹਿੰਦੇ ਗੁਪਤ ਹੈ। ਜੇ ਉਹ ਸਾਰਿਆਂ ਦਾ ਹੀ ਖੁੱਲਾ ਹੋਵੇ ਫਿਰ ਤਾਂ ਆਪਾਂ ਸਾਰੇ ਹੀ ਮੁਕਤ ਹੋ ਜਾਈਏ। ਫਿਰ ਆਪਾਂ ਕਾਹਨੂੰ ਐਵੇਂ ਪਿੰਡਾਂ ਠਾਰੀਏ, ਰਾਤ ਨੂੰ ਠੁੱਟ ਕੇ ਕਾਹਨੂੰ ਦਿਨ ਰਾਤ ਸੇਵਾ ਕਰੀਏ ਗੁਰੂ ਕੇ ਲੰਗਰ ਦੇ ਵਿੱਚ ਜਾਂ ਹੋਰ ਬਾਹਰ ਬਹੁਤ ਸੇਵਾ ਨੇ। ਤੇ ਫਿਰ ਕੀ ਲੋੜ ਆ ਕਰਨ ਦੀ? ਫਿਰ ਤਾਂ ਦਸਵਾਂ ਦਾ ਖੁੱਲ ਗਿਆ, ਮੁਕਤ ਹੋ ਗਿਆ ਬਸ। ਜਦ ਇਹ ਆਪਣੇ ਘਰ ਚਲਿਆ ਜਾਵੇਗਾ ਫਿਰ ਇਹਨੂੰ ਫੁਰਨਾ ਨਹੀਂ ਹੁੰਦਾ ਹੁੰਦਾ। ਇਹਦਾ ਘਰ ਕੀ ਹੈ? ਇਹਨੂੰ ਦਸਵਾਂ ਦੁਆਰ ਕਹਿੰਦੇ ਨੇ, ਆਤਮਾ। ਬਹੁਤ ਨਾਂ ਨੇ ਉਸ, ਉੱਥੇ ਕਦ ਜਾਵੇਗਾ? ਜੁਤੀਆਂ ਦਾ ਰਾਹ ਇਵੇਂ ਜਾਏ ਨਹੀਂ ਹੋਣਾ। ਨੌ ਦੁਆਰੇ ਜਾਨੀ ਕਾਇਆ ਕੋਟ ਹੈ। ਹੁਣ ਇਹਦੇ ਨੌ ਦਰਵਾਜ਼ੇ ਨੇ ਆ, ਜਿਹੜਾ ਆਪਣਾ ਕੋਟ ਹੈ ਸਰੀਰ, ਉਹ ਆਪਾਂ ਜਾਣਦੇ ਹੀ ਹਾਂ ਸਾਰੇ ਹੈਗੇ, ਆਪਾਂ ਇਹਨਾਂ ਦੇ ਵਿੱਚ ਹੀ ਕੰਮ ਵੀ ਕਰਦੇ। ਪਰ ਜਿਹੜਾ ਇਹਦਾ ਅਸਲੀ ਘਰ ਹੈ ਨਾ ਰੂਹ ਦਾ, ਉਹਨੂੰ ਨਹੀਂ ਆਪਾਂ ਜਾਣਦੇ। ਜਦ ਆਪਾਂ ਆਪਣੇ ਘਰ ਚਲੇ ਜਾਵਾਂਗੇ ਨਾ, ਫਿਰ ਆਪਾਂ ਰਸਤੇ ਨੂੰ ਯਾਦ ਨਹੀਂ ਕਰਦੇ ਹੁੰਦੇ। ਘਰ ਜਾ ਕੇ ਕੋਈ ਰਸਤੇ ਨੂੰ ਵੀ ਯਾਦ ਕਰਦਾ ਹੁੰਦਾ ਨਹੀਂ, ਉਹਦਾ ਮੌਜ ਨਾ ਪਲੰਗ 'ਤੇ ਪੈਂਦਾ ਹੁੰਦਾ ਫਿਰ। ਹਾਂ, ਜਦ ਉਹ ਰਸਤੇ ਦੇ ਵਿੱਚ ਆ ਫਿਰ ਰਸਤਾ ਤੈਅ ਕਰੂਗਾ। ਕਈ ਵਿਖੜੇ ਰਸਤੇ ਵੀ ਆ ਜਾਂਦੇ ਨੇ, ਪਹਾੜੀ ਵੀ ਆ ਜਾਂਦਾ, ਉਹਦੇ ਧੁੰਦ ਵੀ ਚੜ੍ਹਨਾ ਪੈਂਦਾ। ਪਗ ਡੱਡੀਆਂ ਨੇ ਜੇ ਤਿਲਕ ਜਾਵੇ ਨਾ, ਟੋਏ ਜਿਟ ਗਿਆ ਤਿਲ ਪਰਨੇ ਤਲੇ। ਔਰ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਨੌ ਦੁਆਰੇ ਕਾਇਆ ਕੋਟ ਹੈ ਕਿਲ੍ਹਾ ਕਹਿੰਦੇ ਇਹਦੇ ਵਿੱਚ ਹੀ ਆਪਣਾ ਜਿਹੜੀ ਸੁਰਤ ਆ ਮਨ ਆ ਖਿਆਲ ਹੈ ਬਾਹਰ ਗੇੜੇ ਖਾਈ ਜਾਂਦਾ ਇਹਨਾਂ ਦੇ ਵਿੱਚ ਹੀ ਵਿੱਚ ਹੀ ਗੇੜੇ ਖਾਈ ਜਾਂਦਾ ਅਤੇ ਉਹ ਉਸ ਗੱਲ ਦਾ ਆਪਾਂ ਨੂੰ ਕੋਈ ਪਤਾ ਨਹੀਂ ਗੁਰੂ ਜੀ ਦੱਸਦਾ ਆਪਾਂ ਨੂੰ ਜਾਂ ਗੁਰੂ ਜੀ ਦੱਸਦੇ ਨੇ ਕੁਛ ਨਾ ਕੁਛ ਤਾਂ ਆਪਾਂ ਨੂੰ ਪ੍ਰੇਮ ਹੋਊਗਾ ਹੀ ਨਾ ਜਾਂ ਸੁਣੀ ਨਹੀਂ ਗੱਲ ਪ੍ਰੇਮ ਕਿੱਥੋਂ ਹੋਣਾ ਬਰਾਗ ਕਿੱਥੋਂ ਪੈਣਾ ਹੋਣਾ ਸੁਣਿਆ ਹੀ ਹੋਵੇਗਾ ਨਾ ਸੁਣਿਆ ਸਿੱਧ ਪੀਰ ਸਰਨਾਥ ਜੇ ਸੁਣਿਆ ਹੀ ਨਹੀਂ ਕਿਸੇ ਨੇ ਦੱਸੋ ਕੀ ਕਰੇਗਾ ਤਾਂ ਹੀ ਤਾਂ ਗੁਰੂ ਸਾਹਿਬ ਨੇ ਬਾਣੀ ਚਾਰਨ ਕਰੀ ਵੀ ਸਿੱਖ ਸੁਣਨਗੇ ਅਤੇ ਫਿਰ ਇਹ ਉਪਾਅ ਕਰਨਗੇ ਜਦ ਇਹ ਵਸਤਾ ਸੁਣਗੇ ਵੀ ਇਹੀ ਜੀ ਸਿੱਖ ਦੀ ਵਸਤਾ ਹੁੰਦੀ ਹੈ ਦਸਵਾਂ ਗੁਪਤ ਰਖੀਜਾ ਕਹਿੰਦੇ ਬੱਜਰ ਕਪਾਟ ਕਹਿੰਦੇ ਪੱਥਰ ਬੱਜਰ ਪੱਥਰ ਨੂੰ ਕਹਿੰਦੇ ਨੇ ਉਸ ਦੇ ਤਖ਼ਤੇ ਲੱਗੇ ਨੇ ਹੁਣ ਦੇ ਪੱਥਰ ਤਾਂ ਅੰਦਰ ਹੈ ਨਹੀਂ ਉਹ ਕਠਿਨਾਈ ਦਾ ਨਾਮ ਦੱਸਿਆ ਵੀ ਇਤਨੀ ਮੁਸ਼ਕਤ ਕਰਨੀ ਪਵੇਗੀ ਜਿਵੇਂ ਪੱਥਰ ਦੇ ਤਖ਼ਤਾਂ ਨੂੰ ਤੋੜਨ ਨੂੰ ਕਿੰਨੀ ਮਿਹਨਤ ਕਰਨੀ ਪੈਣੀ ਪੱਥਰ ਦਾ ਤਖ਼ਤਾ ਧੱਕੇ ਤੇ ਟੁੱਟ ਜੂਗਾ ਪੱਥਰ ਦਾ ਤਖ਼ਤਾ ਤੂੰ ਧੱਕ ਕੇ ਸਿੱਟ ਦੇਵੇਂਗਾ ਨਹੀਂ ਸਿੱਟ ਸਕਦਾ ਫੜੋ ਪ੍ਰੇਮ ਦੇ ਨਾਲ ਇਉਂ ਦੱਸਿਆ
ਦਰਵਾਜ਼ੇ ਪੱਥਰਾਂ ਦੇ
ਆਪਾਂ ਸ਼ਬਦ ਨਹੀਂ ਫੜਦੇ ਆਪਣੇ ਤਾਂ ਪਦਾਰਥ ਬੜੇ ਹੋਏ ਕਿਲੇ ਦੇ ਖੁੱਲੇ ਨੇ ਪਰ ਜਿਹੜਾ ਦਸਵਾਂ ਦਰਵਾਜ਼ਾ ਉਹ ਬੰਦ ਹੈ ਉੱਥੇ ਦਾ ਘਰ ਹੈ ਜੀਵ ਦਾ ਜਿਹੜਾ ਜਾਂ ਉੱਥੇ ਚਲਿਆ ਜਾਂਦਾ ਆਪਣੇ ਘਰੋਂ ਫਿਰ ਬਾਹਰ ਜਾਣ ਨੂੰ ਫੁਰਨਾ ਹੀ ਨਹੀਂ ਕਰਦਾ ਹਾਂ ਆਪਣੇ ਘਰ ਜਾਣ ਨੂੰ ਤਾਂ ਫੁਰਨੇ ਕਰਦਾ ਵੀ ਛੇਤੀ ਚਲਿਆ ਜਾਵਾਂ ਫਲਾਨੀ ਗੱਡੀ ਚੜੀਏ ਜਿਹੜੀ ਦੋ ਦਿਨਾਂ 'ਚ ਆ ਜਾਂਦੀ ਹੈ ਕਲਕੱਤਿਓਂ ਮਾਰਚ ਨਹੀਂ ਚੜ੍ਹਨਾ ਇਹ ਤਾਂ ਕਈ ਦਿਨਾਂ 'ਚ ਜਾਂਦੀ ਹੈ ਜਿਵੇਂ ਅੱਜ ਕੱਲ੍ਹ ਐਰੋਪਲੈਨ ਹੋ ਗਏ ਨਾ ਅੱਗੇ ਤਾਂ ਸਮੁੰਦਰਾਂ ਦੇ ਵਿੱਚ ਹੀ ਲੋਕ ਜਾਂਦੇ ਸੀ ਬਹੁਤਾ ਚਿਰ ਲੱਗਦਾ ਸੀ ਹੁਣ ਬਹੁਤ ਤੇਜ਼ ਜਹਾਜ਼ ਜਾਂਦਾ ਜਿਹੜਾ 8 ਘੰਟਿਆਂ ਦੇ ਵਿੱਚ ਉਹਦਾ ਟਿਕਟ ਲੈਂਦੇ ਨੇ ਵੀ ਛੇਤੀ ਘਰ ਚਲੇ ਜਾਈਏ ਘਰ ਨੂੰ ਹੀ ਅਗਲਾ ਹਮੇਸ਼ਾ ਯਾਦ ਕਰਦਾ ਨਾ ਆਪਣੇ ਨੂੰ ਆਪਾਂ ਜਿਹੜਾ ਘਰ ਨਹੀਂ ਆਪਣਾ ਉਹਨੂੰ ਯਾਦ ਕਰਦੇ ਫਿਰ ਆਪਣਾ ਘਰ ਕਿਵੇਂ ਆਏਗਾ। ਉਹ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਵੀ ਉਸ ਕਾਪੀ ਦੇ ਵਿੱਚ ਸਾਰਿਆਂ ਨਾਲ ਤੀਰ ਦਿੱਤੇ ਨੇ ਵਿੱਚ ਵੀ ਜਦ ਇੱਥੇ ਸੁਰਤ ਆ ਜੂ ਨਾ ਜਗਿਆਸੀ ਜਗਿਆਸੂ ਦੀ ਸਿੱਖ ਦੀ ਸੁਰਤ ਔਰ ਨਾਮ ਫਿਰ ਆਹ ਚੀਜ਼ ਆ ਜੂਗੀ ਇਹ ਚ ਆਹ ਪ੍ਰਕਾਸ਼ ਆਵੇਗਾ ਐ ਸੰਸਰ ਦਾ ਲਾਵੇਗਾ ਸਾਰਾ ਤੁਸੀਂ ਪੜ੍ਹ ਲਓ ਪੜ੍ਹ ਤਾਂ ਲਵਾਂਗੇ ਫਿਰ ਅੰਦਰ ਤਾਂ ਹੈ ਨਹੀਂ ਉਹ ਜਾਂ ਅਭਿਆਸ ਕਰਾਂਗੇ। ਹੁਣ ਗੁਰੂ ਸਾਹਿਬ ਨੇ ਲਿਖਤਾ ਵੀ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਵਜਰ ਕਪਾਟ ਨਾ ਖੁੱਲਣੀ ਮਹਾਰਾਜ ਜੀ ਫਿਰ ਉਹ ਤਾਂ ਬਹੁਤ ਔਖਾ ਕਿਰਪਾ ਕਰੋ ਸਾਨੂੰ ਤਾਂ ਸ਼ੌਂਕ ਆ ਆਪਣੇ ਘਰ ਜਾਣ ਦਾ ਅਜੇ ਕਈ ਵੀ ਕਰਦੇ ਫੁਰਨੇ ਕਰੀ ਜਾਂਦੇ ਨੇ ਬੈਠੇ ਜਿਹਨੂੰ ਛੱਡ ਜਾਣਾ ਹੁਣੇ ਪ੍ਰਾਮ ਹੋ ਜਾਓ ਤੋਂ ਫਿਰ ਕੁੱਟ ਕੇ ਕੱਢਣਗੇ ਫਾਇਦਾ ਕੁਛ ਪਹਿਲਾਂ ਹੀ ਪ੍ਰਾਮ ਹੋਵੋ ਤਾਂ ਛੱਡ ਦਿਓ ਘਰਾਂ ਘੁਰਾਂ ਦਾ ਖੈੜਾ ਜਦਾਂ ਸਰੀਰ ਵੀ ਨਹੀਂ ਇੱਥੇ ਰਹਿਣਾ ਜਦ ਆਪਾਂ ਹੌਲੀ ਹੌਲੀ ਪਿੱਛੇ ਨੂੰ ਹਟਾਂਗੇ ਆਪਾਂ ਤਾਂ ਬਾਹਰ ਨੂੰ ਫੁਲਾ ਜ਼ਿਆਦੇ ਕਰਦੇ ਆਪਣੀਆਂ ਦੀਆਂ ਲੱਤਾਂ ਕਿਧਰੇ ਬਾਹਾਂ ਕਿਧਰੇ ਸਿਰ ਕਿਧਰੇ ਢੂਹਾ ਕਿਧਰੇ ਉਹ ਜਦ ਇਹ ਸਰੀਰ ਦੇ ਵਿੱਚ ਆਵੇਗਾ ਫਿਰ ਇਹ ਨਾਮ ਨੂੰ ਫੜੇਗਾ ਤੇ ਸਰੀਰ ਵੀ ਛੱਡ ਦੇਣਾ ਸਰੀਰ ਵੀ ਛੱਡ ਦੇਣਾ ਫਿਰ ਮਨ ਦੀ ਮਨੌਤ ਹੈ ਨਾ ਜਿੱਦ ਨੂੰ ਇਹ ਜਾਂਦਾ ਉਹੀ ਮਨੌਤ ਕਰਦਾ ਫਿਰ ਇਹ ਤੇ ਫਿਰ ਸਿੱਖਾਂ ਨੇ ਬੇਨਤੀ ਕਰੀ ਮਹਾਰਾਜ ਜੀ ਫਿਰ ਉਹ ਆਪਣਾ ਘਰ ਹੈ ਜਿਹੜਾ ਤੁਸੀਂ ਦੱਸਦੇ ਹੋ ਵੀ ਉੱਥੇ ਤਾਂ ਪੱਥਰ ਦੇ ਲੱਗੇ ਹੋਏ ਨੇ ਤਖ਼ਤ ਖੁੱਲੇਗਾ ਕਿਵੇਂ ਜਿੱਥੇ ਬਿਮਾਰੀ ਹੈ ਉੱਥੇ ਇਲਾਜ ਵੀ ਹੈ ਨਾਲ ਉੱਥੇ ਦਵਾਈ ਵੀ ਹੈ ਜਿੱਥੇ ਬਿਮਾਰੀ ਹੈ ਦਵਾਈ ਜ਼ਰੂਰ ਬਣੀ ਹੋਈ ਹੈ ਨਾਲ ਆਹ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਹਾਨੂੰ ਸ਼ੌਂਕ ਹੈ ਕਹਿੰਦੇ ਹਾਂ ਜੀ ਆਪ ਦੀ ਕਿਰਪਾ ਦੁਆਰਾ ਅਸੀਂ ਤੁਹਾਡੇ ਕੋਲੋਂ ਸੁਣਿਆ ਨਾ ਵੀ ਇਸ ਤਰ੍ਹਾਂ ਦਾ ਹੈ ਸਾਡਾ ਜਿਹੜਾ ਘਰ ਹੈ ਦੇਸ਼ ਹੈ ਉਹ ਤਾਂ ਕੋਈ ਹੋਰ ਹੈ ਅਤੇ ਅਸੀਂ ਤਾਂ ਹੋਰ ਹੀ ਹੈ ਨਾ ਭੱਜੇ ਫਿਰਦੇ ਆਲੇ ਦੁਆਲੇ ਲੋਕਾਂ ਦੀ ਇਹ ਲੋਕ ਹੀ ਨੇ ਜਿਹੜੇ ਘਰ ਕੁਰਦੇ ਨੇ ਐਵੇਂ ਨਾ ਤੇਰੇ ਸਮਝੋ ਵੀ ਮੇਰੇ ਮੁੰਡੇ ਨੇ ਇਹੀ ਲੋਕ ਬਣ ਜਾਣੇ ਨੇ ਫਿਰ ਕਿਵੇਂ ਬਾਬਾ ਨਿੰਗ ਸਿਆ ਬਣ ਗਏ ਕੌਣ ਪੁੱਛਦਾ ਕਿਸੇ ਨੂੰ ਆਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਜੀ ਕਿਰਪਾ ਕਰੋ ਸਾਨੂੰ ਕਹਿੰਦੇ ਵਾਹਿਗੁਰੂ ਜਿਹੜਾ ਮੰਤਰ ਹੈ ਨਾ ਵਾਹਿਗੁਰੂ ਗੁਰੂ ਘਰ ਦੇ ਵਿੱਚ ਹੈ ਤਾਂ ਮੂਲ ਮੰਤਰ ਵੀ ਹੈ ਪਰ ਵਾਹਿਗੁਰੂ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ ਜਿੰਨਾ ਜਿੰਨਾ ਸੂਖ ਮੋਈ ਜਾਵੇਗਾ ਥੋੜੀ ਤਾਦਾਦ ਦੇ ਵਿੱਚ ਮਨ ਆ ਜਾਵੇਗਾ ਫਿਰ ਮਨ ਹੀ ਰਹਿ ਜਾਏਗਾ ਹੌਲੀ ਹੌਲੀ ਕਾਹਲੀ ਨਾ ਕਰੋ ਹੌਲੀ ਹੌਲੀ ਛਾਲ ਮਾਰਿਆ ਨਹੀਂ ਕੁਛ ਬਣੇਗਾ ਤਾਂ ਹੀ ਦੱਸਿਆ ਨਾ ਹਰ ਕਾ ਬਲੋਵਨਾ ਅਭਿਆਸ ਨੂੰ ਕਹਿੰਦੇ ਨੇ ਬੁਲੋਵੋ ਮੇਰੇ ਭਾਈ ਸਹਿਜ ਬੁਲੋਵੋ ਜੈਸੇ ਤੱਤ ਨਾ ਜਾਈ ਪੜੋ ਪ੍ਰੇਮ ਦੇ ਨਾਲ ਬੁਲਾਉਂਦੇ ਕਾਲੇ ਵੀ ਬਿਮਾਰ ਹੋ ਜਾਂਦੇ ਨੇ ਖਾਣਾ ਛੱਡ ਦੇਣਾ ਦੁੱਧ ਰਿੜਕਦੀਆਂ ਨੇ ਲੜਕੀਆਂ, ਉਹ ਵੀ ਜੁਗਤੀ ਹੈ ਰਿੜਕਣ ਦੀ। ਜੇ ਮਦਾਣੀ ਨੂੰ ਫੇਰੀ ਜਾ, ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਸੇਵਕ ਸਨ। ਜਦ ਰਾਮਾਨੰਦ ਜੀ ਤੋਂ ਉਪਦੇਸ਼ ਹੋਇਆ ਕਬੀਰ ਸਾਹਿਬ ਜੀ ਨੂੰ, ਜੈਸੀ ਉਹਨਾਂ ਦੀ ਬਿਰਤੀ ਸੀ ਉਸ ਤਰ੍ਹਾਂ ਦੇ ਅੱਖਰ ਲਿਖੇ ਨੇ ਉਹਨਾਂ, ਕਬੀਰ ਮੇਰੀ ਸਿਮਰਣੀ। ਸਿਮਰਣੀ ਹੱਥ ਚ ਹੁੰਦੀ ਆ, ਅੱਖਰ ਜੀਭ ਤੇ ਹੁੰਦੇ ਨੇ। ਅੱਖਰ ਕਿਹਦੇ ਨੇ? ਗੁਰੂ ਘਰ ਦੇ ਵਿੱਚ ਵਾਹਿਗੁਰੂ ਹੈ, ਉਸ ਮਤ ਦੇ ਵਿੱਚ ਰਾਮ ਹੈ। ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ। ਇੱਥੋਂ ਸ਼ੁਰੂ ਕਰਨਾ, ਭਜਨ ਕਰਨਾ, ਪੜੋ ਪ੍ਰੇਮ, ਹੌਲੀ ਹੌਲੀ ਫਿਰ ਅੱਗੇ ਨੂੰ ਜਾਣਾ।
ਕਬੀਰ ਮੇਰੀ
ਰਾਮਾਨੰਦ ਜੀ ਤੇ ਉਪਦੇਸ਼ ਲਿਆ ਨਾ, ਉਹ ਫਿਰ ਸਿਵਰਣੀ ਦੁਆਰਾ ਜਵਾਨ ਦੇ ਨਾਲ ਰਾਮ ਦਾ ਨਾਮ ਕਹਿਣਾ ਸ਼ੁਰੂ ਕਰਤਾ। ਬੈਖੜੀ ਬਾਣੀ ਹੈ। ਅਭਿਆਸ ਕਰਦਿਆਂ ਕਰਦਿਆਂ ਸੁਰਤ ਸੂਖਮ ਹੋਣ ਲੱਗ ਗਈ। ਅਸਥੂਲ ਮਨ ਕਦੇ ਸੂਖਮ ਮੰਡਲ ਨੂੰ ਨਹੀਂ ਚੜੇਗਾ। ਬਸ ਕਬੀਰ ਸਾਹਿਬ ਨੇ ਲਿਖਿਆ ਨਾ, ਕਬੀਰ ਮੁਕਤ ਦੁਆਰਾ ਸ਼ੰਕਰਾ ਸੁਖਮਨਾ ਨਾੜੀ ਹੈ, ਜਿਹੜਾ ਪਿੰਗਲਾ ਦੇ ਵਿਚਾਲੇ ਹੈ। ਜਿਹੜੇ ਪੁਰਾਣਾ ਜਾਮੀ ਨੇ ਨਾ, ਪੁਰਾਣਾ ਜਾਮੀ ਉਹ ਸੱਜੀ ਔਰ ਖੱਬੀ ਨਾਸ ਤਾਈ ਸਾਸਾਂ ਨੂੰ ਚੜਾ ਕੇ ਉੱਥੇ ਫਿਰ ਕੁੰਭਕ ਕਰਦੇ ਨੇ, ਰੋਕਦੇ ਨੇ ਉਹਨੂੰ। ਇਹ ਪਹਿਲਾਂ ਦੀਆਂ ਗੱਲਾਂ ਨੇ, ਅੱਡਾਂ ਚ ਪ੍ਰਾਣ ਹੁੰਦੇ ਆ। ਉੱਥੇ ਰੋਕ ਕੇ ਨਾ ਫਿਰ ਅਭਿਆਸ ਕਰਦੇ ਨੇ। ਜੈਸੇ ਆਪਣੇ ਜਹਾਂਗੀਰ ਦਾ ਭਾਈ ਜੀ ਹੁੰਦਾ ਸੀ, ਬਹੁਤ ਅਭਿਆਸੀ ਸੀ, ਬਹੁਤ ਸ਼ਰਧਾ ਸੀ ਉਹਦੀ ਮਹਾਰਾਜ, ਛੋਟੇ ਮਹਾਰਾਜ ਦਾਦੇ ਦੀ। ਉਹ ਟੱਕੀ ਚ ਹੁੰਦੇ ਪਰੇ, ਪਹਿਲਾਂ ਦੋ ਤਿੰਨ ਕਈ ਹੁੰਦੇ, ਬਹੁਤੇ ਨਹੀਂ ਸੀ ਹੁੰਦੇ। ਸਾਰੀ ਸਾਰੀ ਰਾਤ ਬੈਠੇ ਰਹਿੰਦੇ ਸੀ, ਨਹਿਰ ਚ ਨਹਾਉਂਦੇ ਸੀ, ਪੰਪ ਵੀ ਨਹੀਂ ਸੀ ਉੱਥੇ ਦਾ ਕੋਈ। ਆਪਾਂ ਪਹਿਲਾਂ ਆਉਂਦੇ ਹਾਂ ਵੀ ਪੱਖੇ ਵਾਲੀ ਕੋਠੀ ਚਾਹੀਦੀ ਹੈ, ਪੰਪ ਲੱਗਿਆ ਹੈ ਵਿੱਚ, ਚੱਲ ਗਾਹਾਂ ਤਾਂ ਸਵਾਹ ਜਾਣਾ, ਤੂੰ ਤਾਂ ਪੰਪਾਂ 'ਚ ਹੀ ਫਸ ਗਿਆ, ਪੱਖਿਆਂ 'ਚ। ਤੂੰ ਉਹਨਾਂ ਨੂੰ ਤਾਂ ਦੇਖ ਲਿਆ ਜਿਹਨਾਂ ਨੇ ਪੈਦਾ ਕਰੀ ਆ ਗੱਲ, ਕਿਵੇਂ ਕਰੀ ਆ ਉਹਨਾਂ ਨੇ, ਕਿਵੇਂ ਉਹ ਡਲਿਆਂ ਦੇ ਵਿੱਚ ਢੂਹੀ ਘਸਾਉਂਦੇ ਰਹੇ ਨੇ। ਆਹ ਇਸ ਤਰ੍ਹਾਂ ਨਾਲ ਕਦੇ ਬੜੇ ਮਹਾਰਾਜ ਹੀ ਛੋਟੇ ਬੈਠੇ ਸਨ ਆਪਸ ਵਿੱਚ ਹੀ, ਭਾਈ ਜੀ ਵੀ ਕੋਲੇ ਸੀਗਾ। ਮਹਾਰਾਜ ਜੀ ਵਚਨ ਵਿਲਾਸ ਕਰਨ ਲੱਗ ਗਏ, ਮਹਾਤਮਾ ਨੂੰ ਸਭ ਕੁਛ ਆਉਂਦਾ ਹੁੰਦਾ। ਕਹਿੰਦੇ ਪੁਰਾਣਾ ਜਾਮ ਹੈ, ਕਹਿ ਸਾਹ ਰੋਕ ਕੇ ਉੱਥੇ ਇੰਨੀ ਗੱਲ ਕਹੇ, ਐਂ ਕਰੇ ਵਾਹ ਕਰੇ, ਉਹ ਫਿਰ ਇਸ ਤਰ੍ਹਾਂ ਨੇ ਫਲਾਨੀ ਜਗ੍ਹਾ ਖੁੱਲ ਜਾਂਦੀ ਹੈ, ਸੁਖਮਨਾ ਨਾੜੀ ਖੁੱਲ ਰਹੀ ਹੈ। ਉਹ ਭਾਈ ਜੀ ਨੇ ਸੁਣ ਲਿਆ, ਤਾਂ ਹੀ ਦੱਸਿਆ ਨਾ ਭੋਲੇ ਭਾਈ ਮਿਲੇ ਰਗੜਾਇਆ ਭੋਲਾ ਵਾਲਾ ਸੀ ਬਹੁਤ ਵਿਚਾਰਾ ਬੜੋ ਪ੍ਰੇਮ ਦੇ ਨਾਲ ਚਲਾਕ ਨਹੀਂ ਸੀ ਭਾਈ ਜੀ ਸੇਵਾਦਾਰ ਬਹੁਤ ਪੱਕਾ ਸੀ ਇਸ਼ਨਾਨ ਕਰਕੇ ਬੈਠੇ ਭਾਈ ਸਾਹਿਬ ਨੂੰ ਸ਼ੌਂਕ ਸੀ ਬਹੁਤ ਅਭਿਆਸ ਕਰਨ ਦਾ ਉਸ ਨੂੰ ਇਹ ਨਹੀਂ ਸੀ ਪਤਾ ਵੀ ਸਾਹ ਰੋਕਣ ਸੇ ਸਰੀਰ ਚ ਗਰਮੀ ਜਾਂ ਹੋਰ ਪੈਦਾ ਹੁੰਦੀ ਹੈ ਘਬਰਾਹਟ ਸਾਹ ਰੋਕ ਲਿਆ ਸਾਰੋਕੇ ਫਿਰ ਇਸ ਤਰ੍ਹਾਂ ਦਾ ਸਿਰ ਮਾਰਨ ਲੱਗ ਗਿਆ ਸਿਰ ਛੋਟੇ ਮਹਾਰਾਜ ਜੀ ਬੈਠੇ ਸਨ ਉਹਨਾਂ ਨੇ ਦੇਖਿਆ ਵੀ ਭਾਈ ਜੀ ਕਮਲਾ ਹੋ ਗਿਆ ਕਿ ਇਹਨੂੰ ਕੋਈ ਚਿੰਬੜ ਗਿਆ ਸਿਰ ਮਾਰਦਾ ਹੈ ਕੇਸ ਖੁੱਲ ਗਏ ਸਾਹ ਨਾ ਛੱਡੇ ਛੋਟੇ ਮਹਾਰਾਜ ਆ ਕੇ ਕਹਿਣਗੇ ਭਾਈ ਜੀ ਕੀ ਗੱਲ ਹੈ ਤੂੰ ਕਹਿੰਦਾ ਮਹਾਰਾਜ ਜੀ ਮੈਂ ਤਾਂ ਪੁਰਾਣਾ ਜਾਮ ਕਰਨ ਲੱਗ ਗਿਆ ਸੀ ਭਰਿਆ ਲੋਕਾਂ ਪੁਰਾਣਾ ਜਾਮ ਦਾ ਕੋਈ ਸਮਾਂ ਆ ਹੈ ਇਸ ਤਰ੍ਹਾਂ ਦਾ ਹੁੰਦਾ ਪੁਰਾਣਾ ਜਾਮ ਕਰਨਾ ਬੜਾ ਔਖਾ ਪਹਿਲਾਂ ਨੇਤੀ ਧੋਤੀ ਨਹੀਂ ਕੋਈ ਕਰ ਸਕਦਾ ਅੱਜ ਕੱਲ੍ਹ ਖੱਟ ਕਰਮ ਨੇ ਜਿਹੜੇ ਉਹੀ ਨਹੀਂ ਆਪਾਂ ਕਰ ਸਕਦੇ ਉਹਦਾ ਯਾਦ ਮੈਰ ਸੇ ਸਰੀਰ ਖਾਲੀ ਹੋਵੇਗਾ ਨਾ ਤਦ ਫਿਰ ਪ੍ਰਾਣ ਚੜਨਗੇ ਉੱਥੇ ਨੂੰ ਸੁਖਮਨਾ ਨਾੜੀ ਖੋਲ ਨੂੰ ਨਹੀਂ ਚੜ੍ਹਦੇ ਨੀ ਜਦੇ ਹੀ ਮਰਜੂ ਬਿਮਾਰ ਹੋ ਕੇ ਬਸ ਕੌਣ ਕਰ ਲੂ ਅੱਜ ਕੱਲ੍ਹ ਇਹ ਆਹ ਕਬੀਰ ਸਾਹਿਬ ਜੀ ਕਹਿੰਦੇ ਮੇਰੀ ਸਿਮਰਣੀ ਸਿਮਰਣੀ ਦੁਆਰਾ ਰਸਨਾ ਉੱਤੇ ਰਾਮ ਹੈ ਮੈਂ ਰਾਮ ਰਾਮ ਕਰੂੰ ਇਹਨੂੰ ਬੈਖੜੀ ਬਾਣੀ ਕਹਿੰਦੇ ਨੇ ਬੈਖੜੀ ਜਵਾਨ ਨਾਲ ਫਿਰ ਅੱਗੇ ਹੋਰ ਵੀ ਯੁਗਤੀਆਂ ਨੇ ਬਿਨ ਰਸਨਾ ਕੋਈ ਜਪੇ ਹਿਆਓ ਹਿਆਉ ਨਾਮ ਹੈ ਵਾਹਿਗੁਰੂ ਦਾ। ਬਿਨ ਰਸਨਾ ਕੋਈ ਜਪੇ ਹਿਆਉ ਕੋਈ ਜਾਣੈ ਕੈਸਾ ਨਾਉ, ਉਹ ਕਿਹੋ ਜਿਹਾ ਨਾਉ ਹੈ? ਉਹ ਜੁਗਤੀ ਹੋਰ ਹੈ, ਨਾਮ ਉਹੀ ਹੈ, ਜੁਗਤੀ ਹੈ ਜਿਹੜੀ। ਹੁਣ ਉਹ ਤਾਂ ਰਸਨਾ ਨਾਲ ਹੈ ਨਾ, ਉੱਥੇ ਰਸਨਾ ਨਹੀਂ ਕੰਮ ਕਰੇਗੀ। ਬਸ ਇਸ ਨੂੰ ਅਜਪਾ ਵੀ ਕਹਿੰਦੇ ਨੇ। ਅਜਪਾ ਹਰ ਇੱਕ ਨੂੰ ਨਹੀਂ ਮਹਾਤਮਾ ਦੱਸਦੇ ਹੁੰਦੇ, ਨਾ ਜਪੇ ਨੂੰ ਕੋਈ ਫੜ ਹੀ ਸਕਦਾ। ਬਸ ਜਾਪ ਨੂੰ ਤਾਂ ਆਪਾਂ ਸਾਰੇ ਹੀ ਫੜ ਲੈਂਦੇ, ਸਾਰੇ ਨਿਆਣੇ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਬਿਨਾਂ ਦੱਸੇ, ਪਰ ਅਜਪੇ ਨੂੰ ਕਿਵੇਂ ਫੜੋਗੇ ਤੁਸੀਂ? ਉਹਦਾ ਜਿਹਦਾ ਅਜਪਾ ਚੱਲਦਾ ਉਹੀ ਦੱਸੇਗਾ ਨਾ ਵੀ ਇਸ ਤਰ੍ਹਾਂ ਫੜ ਭਾਈ। ਫਿਰ ਵੀ ਜਿਹੜੀ ਜੁਗਤੀ ਹੈ ਨਾ ਅਪਣਾਈ ਗਈ, ਨਹੀਂ ਫੜਿਆ ਜਾਣਾ। ਬਸ ਆਪਾਂ ਤਾਂ ਬਾਣੀ ਦਾ ਪਾਠ ਕਰਨ ਲੱਗੇ ਸਾਰੇ ਪਿੰਡ ਦੇ ਬੀਹਾਂ ਗਾ ਦਿੰਦੇ ਹਾਂ, ਪੜ੍ਹਦੇ ਬਾਣੀ ਹੁੰਦੇ ਹਾਂ, ਬੀਹਾਂ ਗਾਉਂਦੇ ਹੁੰਦੇ ਹਾਂ, ਸ਼ਹਿਰੀਏ ਸ਼ਹਿਰ ਗਾਉਂਦੇ ਨੇ। ਆਹ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਜਾਪਾ ਇਸ ਨੂੰ ਰੇਗ ਨਹੀਂ ਫੜ ਸਕਦਾ। ਜੀਵ ਨਾ ਹਿੱਲੇ ਬੁੱਲ ਨਾ ਫਰਕੇ, ਪਾਖ ਨਵਾਜੀ ਸੋਈ ਬਿਨ ਰਸਨਾ ਕਰਾਈ। ਉਹ ਕੌਣ ਕਰਦਾ ਉਸ ਤੱਕ? ਸੁਰਤ, ਸੁਰਤ ਨਹੀਂ ਸ਼ਬਦ ਨੂੰ ਫੜਨਾ। ਉਹ ਇਸ ਤਰ੍ਹਾਂ ਨਾਲ ਫਿਰ ਅੱਗੇ ਦੱਸਿਆ ਕਬੀਰ ਸਾਹਿਬ ਜੀ ਅੱਗੇ ਚਲੇ ਗਏ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਪੜੋ ਪ੍ਰੇਮ ਦਾ ਫਿਰ ਸਾਸ ਗਰਾਸ ਆ ਜਾਂਦਾ ਅੱਗੇ।
ਸਾਸ ਸਾਸ ਦੇ ਗੇੜੇ ਸਿਮਰੋ,
ਆਪਾਂ ਨੂੰ ਪਤਾ ਨੀ ਸਾਸ ਕਿੱਥੇ ਜਾਂਦਾ। ਥੱਲੇ ਨੂੰ ਜਾਂਦਾ ਜਦ ਉੱਤੇ ਨੂੰ ਆਉਂਦਾ, ਇਹਨੂੰ ਗਰਾਸ ਕਹਿੰਦੇ। ਨਾਭੀ ਤੇ ਗੱਠ ਹੋਇਆ ਸਾਹ ਦੀ, ਜਿੱਦਣ ਗੱਠ ਖੁੱਲ ਗਈ ਨਾ ਥੱਲੇ ਨੂੰ ਜਾਵੇ ਨਾ ਉੱਤੇ ਨੂੰ ਆਵੇ, ਬਸ ਉਹ ਗੱਠ ਦੇ ਆਸਰੇ ਹੀ ਹੈ। ਜਿਵੇਂ ਆਪਾਂ ਇੰਜਣ ਚਲਾਉਂਦੇ ਜੇ ਪੰਪ ਲੀਕ ਹੋ ਜਾਵੇ, ਚੱਕਰ ਉੱਥੇ ਹੀ ਖੜ ਜੂ, ਚੱਕਰ ਚੱਲ ਜਾਂਦਾ, ਫਿਰ ਨਹੀਂ ਨਵਾਂ ਪੰਪ ਲਿਆਉਣਾ ਪੈਂਦਾ। ਆਹ ਇਸ ਤਰ੍ਹਾਂ ਨਾਲ ਦੱਸਿਆ ਵੀ ਸਾਸ ਗਰਾਸ, ਇਹ ਸਾਸ ਗਰਾਸ ਭਜਨ ਕੈਸੇ ਹੁੰਦਾ? ਜਿਹੜਾ ਆਪਣਾ ਮਨ ਹੈ ਨਾ, ਜਿਹਨੂੰ ਖਿਆਲ ਜਾਂ ਸੁਰਤ ਕਹਿੰਦੇ ਆ, ਇਹ ਪਹਿਲਾਂ ਨਾਮ ਨੂੰ ਫੜੂਗੀ। ਜੇ ਨਾਮ ਨਾ ਨਹੀਂ ਫੜਿਆ ਨਾ ਇਸ ਨੇ, ਤਾਂ ਇਹ ਸਾਹ ਨਾਲ ਨਹੀਂ ਮਿਲ ਸਕਦਾ। ਬਸ ਕਦੇ ਨਹੀਂ ਸਾਹ ਅੱਡ ਚੱਲਦਾ, ਇਹ ਅੱਡ ਫਿਰਦਾ। ਜਦ ਇਹ ਸ਼ਬਦ ਨੂੰ ਫੜ ਲਵੇਗਾ, ਕੌਣ? ਮਨ, ਸੁਰਤ ਕਹਿ ਲਓ। ਫਿਰ ਜਿਹੜੀ ਸੁਰਤ ਹੈ ਨਾ, ਉਸਨੇ ਸ਼ਬਦ ਫੜ ਲਿਆ ਨਾ, ਉਹ ਸ਼ਬਦ ਆ ਸੁਰਤ ਫਿਰ ਇੱਕ ਹੁੰਦੀ ਹੈ। ਜਿਵੇਂ ਕੋਈ ਚੀਜ਼ ਸੁਰ ਹੋਵੇ, ਉਹਦੀ ਇੱਕੋ ਹੀ ਆਵਾਜ਼ ਆਵੇਗੀ ਨਾ। ਜੇ ਕਹਿੰਦੇ ਬਾਜਾ ਸੁਰ ਹੋਵੇ, ਰਾਗੀ ਕਦੇ ਨਹੀਂ ਸ਼ੁਰੂ ਕਰਦਾ ਰਾਗ, ਉਥਾਏ ਤਾਂ ਸੁਰ ਹੀ ਇੱਕ ਆਵਾਜ਼ ਹੋਊਗੀ ਸੁਰਾਂ ਦੀ। ਜੋੜੀ ਵੀ ਸੁਰ ਕਰਨੀ ਪੈਂਦੀ ਹੈ, ਦੇਖ ਜਿਉਂ ਵੀ ਕੁੱਟੀ ਜਾਓ। ਆਹੋ ਇਸ ਤਰ੍ਹਾਂ ਦੇ ਨਾਲ ਉਹ ਜਦ ਸ਼ਬਦ ਨਾਲ ਸੁਰਤ ਸੁਰ ਹੋ ਜਾਊਗੀ ਨਾ, ਫਿਰ ਉਹ ਸਾਹ ਨਾਲ ਜੋੜਨੀ। ਸ਼ਬਦ ਵੀ ਜੁੜ ਗਿਆ, ਸੁਰਤ ਵੀ ਜੁੜ ਗਈ, ਇੱਕੋ ਕੇ ਨਾ ਉਦੋਂ ਹੀ ਤੇ ਫਿਰ ਸਾਹ ਨਾ ਖੜੇ ਨਾ ਭਜਨ ਹਟੇ ਹੋ। ਇਹਨੂੰ ਕਹਿੰਦੇ ਨੇ ਸਾਧ ਵਿਰਾਜ। ਐਵੇਂ ਨੀ ਵੀ ਦੋ ਚਾਰ ਵਾਰ ਕਰ ਲਿਆ, ਨਹੀਂ, ਉਹਦਾ ਸੁਰਤਵਾਰ ਸ਼ਬਦ ਇੱਕ ਹੋ ਗਿਆ, ਸਾਹ ਨਾ ਮਿਲਾਤਾ, ਤਿੰਨੇ ਹੀ ਇੱਕ ਹੋ ਗਏ, ਸ਼ਬਦ ਹੀ ਬਣ ਗਿਆ ਸਾਹ ਵੀ। ਫਿਰ ਇਸ ਨੂੰ ਸਾਸ ਵਿਰਾਸ ਕਹਿੰਦੇ। ਸੁੱਤਿਆਂ ਪਿਆ ਵੀ ਚੱਲੀ ਜਾਂਦਾ, ਸੁੱਤਿਆਂ ਪਿਆ ਸਾਹ ਖੜ ਜਾਂਦਾ। ਕਿ ਆਪਾਂ ਜੇ ਰਾਤ ਨੂੰ ਸੌ ਜਾਂਦੇ ਹਾਂ ਤਾਂ ਫਿਰ ਆਪਣਾ ਸਾਹ ਬੰਦ ਹੋ ਜਾਂਦਾ ਹੁੰਦਾ, ਫਿਰ ਜਾਗਦਾ ਤੇ ਫਿਰ ਚੱਲਣ ਲੱਗਦਾ ਹੁੰਦਾ, ਨਹੀਂ ਇੱਥੇ ਪੈਰ ਚੱਲੀ ਜਾਂਦਾ। ਜਦ ਗੱਠ ਖੁੱਲੂਗੀ ਨਾ ਫਿਰ ਇਹਨੇ ਖੜਨਾ। ਇਸ ਤਰ੍ਹਾਂ ਜਿਹੜਾ ਸਾਸ ਵਿਰਾਸ ਹੈ, ਕਹਿੰਦੇ ਸੁੱਤਿਆਂ ਪਿਆ ਵੀ ਚੱਲੀ ਜਾਂਦਾ, ਸੁੱਤਿਆਂ ਪਿਆ ਕਿ ਸਾਹ ਨਹੀਂ ਨਾ ਖੜਦਾ। ਉਹ ਜਿਹੜਾ ਖਿਆਲ ਆ ਸ਼ਬਦ ਇੱਕ ਹੋ ਗਏ, ਹੁਣ ਉਹਨੇ ਹੋਰ ਕਿਤੇ ਜਾਣਾ ਨਹੀਂ ਹੈ। ਆਹ ਇਸ ਤਰ੍ਹਾਂ ਦੇ ਨਾਲ ਇਹ ਸਾਸ ਵਿਰਾਸ ਇਹਨੂੰ ਦੱਸਿਆ। ਇਹ ਫਿਰ ਆ ਗਈ ਬਸੰਤੀ ਬਾਣੀ, ਕਿਤੇ ਆਪਣਾ ਹਿਰਦਾ ਨਾ ਦਿਲ ਦੇ ਉਤਲੇ ਪਾਸੇ, ਇੱਥੇ ਫਿਰ ਸੁਰਤਾਰ ਸ਼ਬਦ ਜਾਊਗਾ, ਸਾਹ ਵੀ ਛੱਡ ਦੇਣਾ, ਫਿਰ ਸਾਹ ਜਿਹੜਾ ਪਿੱਛੇ ਰਹਿ ਜੂਗਾ, ਉੱਥੇ ਫਿਰ ਇਸਨੇ ਅਭਿਆਸ ਕਰਨਾ ਬਸੰਤੀ ਬਾਣੀ ਦੇ ਵਿੱਚ। ਉਹਦੀ ਵਾਪਸ ਵੀ ਗੁਰੂ ਸਾਹਿਬ ਨੇ ਲਿਖਿਆ, ਗੁਰਮੁਖ ਜਾਪੋ ਹਿਰਦੇ ਰਾਮ। ਕੋਈ ਐਵੇਂ ਨਹੀਂ ਹੈ, ਕੋਈ ਅੰਧ ਧੁੰਦ ਨਹੀਂ ਹੈ, ਜਿਨ੍ਹਾਂ ਨੇ ਅਭਿਆਸ ਕਰਿਆ ਨਾ ਉਹਨਾਂ ਨੇ ਗੱਲ ਨੂੰ ਪ੍ਰਗਟ ਕਰਿਆ। ਤਾਂ ਹੀ ਮਹਾਰਾਜ ਨੇ ਲਿਖਿਆ ਨਾ ਕਾਪੀ ਦੇ ਵਿੱਚ, ਨਾਲੇ ਤੀਰ ਦਿੱਤੇ ਹੋਏ ਨੇ ਵੀ ਆਹ ਇੱਥੇ ਵਜਣਾ ਹੁੰਦਾ ਹੁੰਦਾ, ਪੜੋ ਪ੍ਰੇਮ ਦੇ ਨਾਲ। ਆਪਾਂ ਵੀ ਕਦੇ ਕਰਕੇ ਦੇਖਿਆ,
ਜਾਪੋ ਹਿਰਦੇ ਰਾਮ ਗੁਰਮੁਖ ਜਾਪੋ, ਗੁਰਮੁਖ ਜਾਪੋ
ਨਾ ਹਿਰਦੇ ਦਾ ਹੀ ਪਤਾ ਨਹੀਂ ਭਜਨ ਕੀ
ਕਰਨਾ।
ਗੁਰਮੁਖ ਹੀ ਉੱਥੇ ਸੁਰਤ ਲਿਜਾ ਸਕਦਾ ਬਸੰਤੀ ਬਾਣੀ ਦੇ ਵਿੱਚ, ਦੁਆ ਨਹੀਂ ਲਿਜਾ ਸਕਦਾ। ਆਓ ਉਸ ਤੋਂ ਅੱਗੇ ਫਿਰ ਪਰਾ ਬਾਣੀ ਹੈ, ਪਰਾ ਉਹ ਨਾਭੀ ਦੇ ਵਿੱਚ ਆ ਕਹਿੰਦੇ। ਫਿਰ ਇਹ ਜਿਹੜਾ ਜੁਗਤੀ ਦੁਆਰਾ ਨਾਲੇ ਮਹਾਂਪੁਰਸ਼ ਉਹ ਜਗ੍ਹਾ ਨੂੰ ਦੱਸੀ ਜਾਣਗੇ, ਜਦ ਜੀ ਸੁਰਤ ਜਾਊ ਇਹਨੇ ਦੱਸ ਦੇਣਾ ਬਈ ਮੇਰੀ ਸੁਰਤ ਇਸ ਤਰ੍ਹਾਂ ਜਗ੍ਹਾ ਦੇ ਵਿੱਚ ਚਲੀ ਗਈ, ਉਹ ਦੱਸ ਦੇਣਗੇ ਵੀ ਠੀਕ ਹੈ, ਠੀਕ ਹੈ ਇੱਥੇ ਹੀ ਲਿਜਾਣੀ ਸੀ। ਤਾਂ ਉਹ ਜਗ੍ਹਾ ਪਲਟਕਾ ਦਊਗੀ ਜਦ ਉਹ ਜਗ੍ਹਾ ਦਾ ਫੁਰਨਾ ਹੋਊਗਾ। ਹੁਣ ਆਪਾਂ ਨੂੰ ਤਾਂ ਫੁਰਨਾ ਹੀ ਨਹੀਂ ਵੀ ਸ਼ਾਂਤੀ ਬਾਣੀ 'ਚ ਵੀ ਭਜਨ ਕਰਨਾ, ਹੈ ਆਪਣੇ ਅੰਦਰ ਫੁਰਨ ਹੈ ਨੀ ਐਨ ਪੱਕੇ ਦ੍ਰਿੜ ਇਰਾਦੇ ਨਾਲ ਜਦ ਇਸ ਦਾ ਮਨ ਬਣੇਗਾ ਬਈ ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਮਹਾਂਪੁਰਸ਼ ਕਹਿੰਦੇ ਨੇ ਤਾਂ ਉਸ ਜਗ੍ਹਾ ਤੇ ਫਿਰ ਇਹ ਫੁਰਨਾ ਰੱਖ ਕੇ ਅਭਿਆਸ ਕਰੇਗਾ ਅਭਿਆਸ ਕਰਦਿਆਂ ਕਰਦਿਆਂ ਸੁਰਤ ਉਸ ਜਗ੍ਹਾ ਨੂੰ ਪ੍ਰਗਟ ਕਰ ਦੂਗੀ ਸੁਰਤ ਆਹ ਜਿਵੇਂ ਇੱਕ ਸਲਾਮ ਦਾ ਬੰਦਾ ਪ੍ਰੋਫੈਸਰ ਲਾਹੌਰ ਪਾਕਿਸਤਾਨ ਨਹੀਂ ਸੀ ਜਦ ਬਣਿਆ ਆਪਣੇ ਮਹਾਰਾਜ ਜੀ ਬੜੇ ਜਾਂਦੇ ਹੁੰਦੇ ਸੀ ਧਰਮਪੁਰੇ ਰਹਿੰਦੇ ਦੋ ਦੋ ਮਹੀਨੇ ਦੀਵਾਨ ਲਾਉਂਦੇ ਮੁਸਲਮਾਨ ਵੀ ਦੀਵਾਨ ਚ ਆਉਂਦੇ ਸਨ ਹਿੰਦੂ ਸਾਰੇ ਮੱਤਾਂ ਦੇ ਆਉਂਦੇ ਸਨ ਤਾਂ ਫਿਰ ਜਦ ਮਹਾਰਾਜ ਜੀ ਕੁਰਸੀ ਤੇ ਬੈਠਦੇ ਸੀ ਨਾ ਫਿਰ ਇਹ ਜੇ ਬਚਨ ਕਰ ਦਿੰਦੇ ਸੀ ਮੈਂ ਉੱਥੇ ਸੰਖ ਵੱਜਣ ਲੱਗ ਜਾਂਦਾ ਉੱਥੇ ਘੜਿਆਲ ਵੱਜਣ ਲੱਗ ਜਾਂਦੀ ਹੈ ਉੱਥੇ ਬੀਨ ਸੁਣਨ ਲੱਗ ਜਾਂਦੀ ਹੈ ਉੱਥੇ ਅਨਹਦ ਸ਼ਬਦ ਸੁਣਨ ਲੱਗ ਜਾਂਦਾ ਹੈ ਤਾਂ ਅੰਦਰ ਹੀ ਹੈ ਨੀ ਅੱਲੜ ਜਿਆਸੂ ਕਹਿੰਦਾ ਵੇਖ ਨੀ ਬਾਹਰੋਂ ਸੁਣਦਾ ਨੀ ਉਹ ਅੰਦਰ ਹੀ ਨੇ ਸਾਰੀਆਂ ਗੱਲਾਂ ਕਿਸੇ ਇਸਲਾਮ ਦੇ ਫਕੀਰ ਦੀ ਸੰਗਤ ਕਰੀ ਉਸਨੇ ਪ੍ਰੋਫੈਸਰ ਆਪਣੇ ਮਤ ਅਨੁਸਾਰ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਭਿਆਸ ਕਰਦਿਆਂ ਕਰਦਿਆਂ ਸੁਰਤ ਤੀ ਕਲਾਮ ਨਾਲ ਜੁੜ ਗਈ ਆਪਾਂ ਸ਼ਬਦ ਕਹਿੰਦੇ ਉਹ ਕਲਾਮ ਕਹਿੰਦੇ ਜੁਗਤੀ ਦੱਸਦੀ ਵੀ ਇਸ ਤਰ੍ਹਾਂ ਦੇ ਨਾਲ ਜਾਂ ਤੂੰ ਅਭਿਆਸ ਕਰੇਗਾ ਨਾ ਤੈਨੂੰ ਕੋਈ ਖੜਕਾ ਜਾਂ ਤੈਨੂੰ ਕੋਈ ਆਵਾਜ਼ ਆਵੇਗੀ ਉਹਨੇ ਦ੍ਰਿੜ ਫੁਰਨਾ ਕਰ ਲਿਆ ਵੀ ਆਵਾਜ਼ ਸੁਣੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਭਿਆਸ ਕਰਦਿਆਂ 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 ਸੁਰਤ ਉੱਥੇ ਚਲੀ ਗਈ ਜਿੱਥੇ ਉਹ ਆਵਾਜ਼ ਆਉਂਦੀ ਸੀ ਆਵਾਜ਼ ਕਿਵੇਂ ਆਉਂਦੀ ਸੀ ਜਿਵੇਂ ਬੀਨ ਸੁਣਦੀ ਹੁੰਦੀ ਆ ਬੀਨ ਬਹੁਤ ਕਿਸਮ ਦੀ ਆਵਾਜ਼ ਆ ਉੱਥੇ ਜਿਉਂ ਜਿਉਂ ਜ਼ਿਆਦਾ ਅਭਿਆਸ ਕਰਦਾ ਤੇ ਉੱਥੇ ਸੂਖਮ ਮਹਾਂਪੁਰਸ਼ ਪਰ ਗਾਹਾਂ ਲਿਖਾਈ ਜਾਂਦੇ ਹੁੰਦੇ ਨੇ ਜੇ ਨਾ ਹੋਵੇ ਮਹਾਂਪੁਰਸ਼ ਤਾਂ ਫਿਰ ਉੱਥੇ ਹੀ ਖੜਾ ਨਾ ਖੈਰ ਉਹਨੂੰ ਆਵਾਜ਼ ਸੁਣਨ ਲੱਗ ਗਈ ਜਿਹਨੇ ਬੀਨ ਮੰਗਣ ਵੱਜਦੀ ਅੰਦਰ ਹੁਣ ਉਹ ਜਿਹੜਾ ਫਕੀਰ ਸੀ ਕਿਤੇ ਪਰੇਰੇ ਚਲਿਆ ਗਿਆ ਇਸਲਾਮ ਦੇ ਫਕੀਰ ਹੁੰਦੇ ਨੇ ਮੌਜ ਚਾਵਣੇ ਫਿਰਦੇ ਨੇ ਜਿਹਦਾ ਡੇਰੇ ਵਾਲਾ ਹੁੰਦਾ ਕੋਈ ਦਾਦਾ ਉੱਥੇ ਹੀ ਹੁੰਦਾ ਜਿਵੇਂ ਕਈ ਮਹਾਤਮਾ ਦਾ ਮਿਲਾਪ ਹੋ ਜਾਂਦਾ ਤੇ ਫਿਰ ਗਾਹਾਂ ਨੀ ਕੁਛ ਹੁੰਦਾ ਤਾਂ ਫਿਰ ਉਸ ਨੂੰ ਪਏ ਨੂੰ ਵੀ ਸੁਣੇ ਤੁਰਦੇ ਫਿਰਦੇ ਨੂੰ ਵੀ ਸੁਣੀ ਜਾਵੇ ਕਿ ਉਹ ਸੁਣਨੀ ਕੀ ਨੇ ਉਹ ਸੁਰਤ ਨੇ ਸੁਰਤ ਉੱਥੇ ਜਾਣ ਲੱਗ ਗਈ ਆਪ ਨੀ ਵੀ ਸੁਣਤੇ ਹੀ ਸੁਣਦੇ ਨਾ ਜਿਹੜੇ ਬਾਹਰ ਟਰੱਕ ਲੱਗਦੇ ਨੇ ਮੋਟਰਾਂ ਇਹੀ ਸੁਣਦੀ ਹੈ ਨਾ ਹੋਰ ਕੌਣ ਸੁਣਦਾ ਹੋਰ ਆ ਮਿੱਟੀ ਸੁਣਦੀ ਹੈ ਨਹੀਂ ਕੰਨਾਂ ਦੁਆਰਾ ਸੁਰਤ ਸੁਣਦੀ ਹੈ ਅੰਦਰ ਜਿਹਨੂੰ ਆਤਮਾ ਕਹਿੰਦੇ ਖੈਰ ਉਹ ਵਿਚਾਰਾ ਪੁੱਛਦਾ ਫਿਰਦਾ ਉਹ ਕੁਦਰਤੀ ਕੋਈ ਬੰਦਾ ਸੀ ਉਹ ਸੰਤ ਮਹਾਰਾਜ ਜੀ ਇਹੋ ਜਿਹੇ ਬਚਨ ਕਰਦੇ ਹੁੰਦੇ ਕੁਰਸੀ ਤੇ ਬਹਿ ਕੇ ਉਹ ਕਹਿਣ ਲੱਗਿਆ ਵੀ ਐ ਪ੍ਰੋਫੈਸਰ ਇਹ ਤਾਂ ਤੂੰ ਜ਼ਰੂਰੀ ਗੱਲਾਂ ਕਰਦਾ ਇਹ ਆਵਾਜ਼ ਤਾਂ ਹੈ ਨੀ ਇਹ ਤੇ ਇੱਥੇ ਇੱਕ ਪੰਜਾਬ ਤੇ ਸੰਤ ਆਉਂਦੇ ਹੁੰਦੇ ਨੇ ਲੁਧਿਆਣੇ ਜ਼ਿਲ੍ਹੇ ਚੋਂ ਵੀ ਜਿਹੜੇ ਜੇ ਤੂੰ ਗੱਲਾਂ ਕਰਦਾ ਨਾ ਉਹ ਇੱਥੇ ਬੈਠ ਕੇ ਬਚਨ ਕਰਦੇ ਹੁੰਦੇ ਸੀ ਕਹਿੰਦਾ ਕਿੱਥੇ ਨੇ ਉਹ ਰਾੜਾ ਸਾਹਿਬ ਆ ਉੱਥੇ ਰਹਿੰਦੇ ਨੇ ਜਾਂ ਪਾਕਿਸਤਾਨ ਨਹੀਂ ਸੀ ਪ੍ਰੋਫੈਸਰ ਸੀ ਬੜੀ ਸਾਰੀ ਟੋਪੀ ਲਈ ਹੋਈ ਸੀ ਉੱਥੇ ਮੋਦੀ ਜੀ ਵਾਲੀ ਮੋਹਨ ਸੀਗਾ ਜਾਂ ਸਾਡਾ ਛੱਪਰਾਂ ਚ ਰਹਿੰਦੇ ਹੁੰਦੇ ਸੀ ਛੱਪਰਾਂ ਚ ਦਲ ਦਲ ਸੱਪ ਡਿੱਗਦੇ ਸੀ ਉੱਥੇ ਆਹ ਇਸ ਤਰ੍ਹਾਂ ਦੇ ਨਾਲ ਬਾਬੂ ਨੂੰ ਕਿਹਾ ਸੀ ਵੀ ਪਰਮਾਰਥ ਬੰਦਾ ਆਵੇ ਕੋਈ ਮਹਾਰਾਜ ਵੀ ਛਪਰੀ ਚ ਹੀ ਸੀਗੇ ਜਦ ਤਿੰਨ ਸਾਲ ਰਹਿੰਦੇ ਛਪਰੀ ਚ ਫਿਰ ਉਸੇ ਨੂੰ ਲਿਆ ਬਾਕੀ ਨਾ ਸਾਡੇ ਕੋਲ ਬਿਹਾਰ ਵਾਲਾ ਬੰਦਾ ਨਾ ਕੋਈ ਆ ਖੈਰ ਉਹ ਆ ਗਿਆ ਉਸਨੇ ਬੇਨਤੀ ਕਰੀ ਬਾਬੂ ਨੇ ਮਹਾਰਾਜ ਨੂੰ ਜਾ ਕੇ ਕਿਹਾ ਕਹਿੰਦੇ ਲਿਆ ਉਹਨਾਂ ਨੂੰ ਮਹਾਰਾਜ ਦੇ ਕੋਲ ਸੀ ਮੇਰੀ ਛਪਰੀ ਰਾੜੇ ਕੰਨੀ ਨੂੰ ਉਹ ਪੱਥਰ ਜਿਹਾ ਰੱਖਿਆ ਸੀ ਜਿਹੜਾ ਉੱਥੋਂ ਲਿਆ ਸੀ ਟੱਕੀ ਚੋਂ ਉਹਦੇ ਤੇ ਬੈਠੇ ਹੁੰਦੇ ਦੀ ਪਤਲੀ ਦੀ ਚਾਦਰ ਧੁੱਪ ਕੰਨੀ ਪਾਈ ਹੁੰਦੀ ਸੀ ਸਦਾ ਬਾਣੀ ਛੱਕ ਕੇ ਬੈਠੇ ਸਨ ਮੈਂ ਵੀ ਅੰਦਰੇ ਬੈਠਾ ਸੀ ਤੂੰ ਆ ਗਿਆ ਉਹ ਅਚਕਣ ਪਾਈ ਹੋਈ ਉਹਦੇ ਰੇਹ ਪਜਾਮਾ ਟੋਪੀ ਲਈ ਹੋਈ ਲਾਲ ਰੰਗ ਦੀ ਖੈਰ ਮਹਾਰਾਜ ਜੀ ਨੂੰ ਸਿੱਜਦਾ ਕੀਤਾ ਬੈਠ ਗਿਆ ਮਹਾਰਾਜ ਕਹਿੰਦੇ ਮਰਜ਼ਾਦਾ ਪੁਰਸ਼ੋਤਮ ਆਓ ਕਿਵੇਂ ਆਇਓ ਕਹਿੰਦਾ ਮਹਾਂਪੁਰਸ਼ੋ ਆਏ ਬਖੀਰ ਸ਼ਾਹੀ ਮੈਨੂੰ ਕਿਸੇ ਫਕੀਰ ਦੀ ਸੰਗਤ ਹੋ ਗਈ ਸੀ। ਉਹ ਵੀ ਬਚਨ ਵਿਲਾਸ ਕਰਦੇ ਸਨ ਵੀ ਇਸ ਤਰ੍ਹਾਂ ਜੇ ਸੁਰਤ ਚੜ ਜਾ ਨਾ ਤਾਂ ਫਿਰ ਇਸ ਤਰ੍ਹਾਂ ਦੀ ਉੱਥੇ ਜਾਂ ਰੋਸ਼ਨੀ ਜਾਂ ਖੜਕਾ ਜਾਂ ਆਵਾਜ਼ ਆਉਂਦੀ ਹੈ, ਮੇਰੇ ਮੈਨੂੰ ਬੀਨ ਸੁਣਦੀ ਹੈ। ਹੁਣ ਜਿਹੜੀ ਸੁਰਤ ਆ ਬੀਨ ਨੂੰ ਛੱਡਦੀ ਨਹੀਂ ਆ, ਕਿਰਪਾ ਕਰੋ ਸੰਤ ਮਹਾਰਾਜ ਬਹੁਤ ਧੀਮੇ, ਜਦ ਮੋਨ ਹੁੰਦਾ ਨਾ ਘੱਟ ਬੋਲਣਾ ਹੁੰਦਾ, ਕੁਦਰਤੀ ਬੋਲ ਧੀਮਾ ਹੋ ਜਾਂਦਾ। ਨਾਲ ਜੇ ਮਹਾਤਮਾ ਦਾ ਤਾਂ ਕੁਦਰਤੀ ਹੋਈ, ਥੋੜਾ ਖਾਣਾ ਥੋੜਾ ਸੌਣਾ ਥੋੜਾ ਬੋਲਣਾ ਇਕਾਂਤ ਰਹਿਣਾ, ਆਪਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਦੱਸੋ ਆਪਣਾ ਮਨ ਸੂਖ ਕਿਵੇਂ ਹੋਵੇਗਾ? ਸੂਖਮ ਮਨ ਨੇ ਸ਼ਬਦ ਨੂੰ ਫੜਨਾ, ਆ ਜਿਹੜਾ ਸਤੂਲਵਾਨ ਆਪਣਾ ਪਦਾਰਥਾਂ ਨੂੰ ਕਲਪਦਾ ਨਾ, ਇਹਨੇ ਕਦੇ ਨਾਮ ਨਹੀਂ ਫੜਨਾ, ਜ਼ੋਰ ਲਾ ਲਓ ਜਿਹਦੇ ਲੱਗਦਾ। ਸੂਖਮ ਆਪਾਂ ਕਰ ਨਹੀਂ ਜਾਣਦੇ, ਸੂਖਮ ਤਾਂ ਦਊਗਾ ਜੇ ਜੁਗਤੀ ਅਪਣਾਵਾਂਗੇ। ਤਾਂ ਹੀ ਦੱਸਿਆ ਨਾ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮੈਂਗਲ ਹੋ ਰਿਹਾ, ਨਿਕਸਿਓ ਕਿਉਂ ਕਰ ਜਾਏ। ਇਹ ਵੀ ਕਬੀਰ ਸਾਹਿਬ ਨੇ ਹੋਇਆ ਪੜੋ ਪਰਿਆ, ਉਹਨਾਂ ਨੇ ਸਾਰੀਆਂ ਗੱਲਾਂ ਦੇਖੀਆਂ ਹੋਈਆਂ ਜੀ।
Thank you.
द्वारा संकरा यानी सूखम है ओह हुण अपना मन है स्थूल किड्डे किड्डे फुरने करदा किड़गड़ियां छाला मारदा है ओ सूखम चीज नू किवें फड़ेगा है ये तो नाले उरे ही है गल्ला अगे जाके लगता पता जिथे ओ इस तरह दस्या भी ये फुरने बहुत बड़े कितना मोटा होया है ये सूखम कद होगा जद यह नाम नाल लगेगा यदा संजम होगा शरीर का आप भाजी में जब तीन रोटियां होर खा जाने जिन्होंने मन में सूखम करके रब के देश गए थी वो तो लूनी भाजी खाते जेड़े इतने बैठ के समाधि लाते वो तो लूनी भाजी खाते थी गुरमुख दुनिया के रसकार छड़ने बहुत औखे ने बहुत मुश्किल है और इस तरह दस्या फिर वो कहना जी इस तरह मैनू आवाज आती है संत महाराज कहने तेनू फुरना कराया थी उसने वकीर ने भी तेरे अंदर आवाज आएगी कहना जी हाँ फुरने नू अगे रख के फिर मैं कलाम का जानी इबादत की वह अभ्यास करना शुरू कर दिता तो मेरी सुर तो उस जगह च आ गई फुरने नाल ही होया ना कहिंदे इह हर एक चीज फुरने ना पैदा होनी है जे आपां नूं फुरने नहीं भजन करूंगा दसो फिर किवें मिलेगी गल कहण लगे महाराज कहिंदे मैनूं सुण दा सी थोड़ा थोड़ा कहिंदे तू फुरना छड्ड दे बीन सुण दा उन्हें फुरना छड्ड दित्ता जदे सुणनों हट गई सुनदा कौन है फुरना जे फुरना छड़ दांगे फिर सुनू कौन उदा चीज पिछे रहेगी कहना महाराज जी हूं सुन लो कहते तेरा जरा सुर तो है ना हूं ये जगह तो अगे चली गई और इस तरह के नाल दस्या हौली हौली ते अपना परा बाणी है परा ये तो बाणी ही नहीं अजे बहुत कुछ है उत्ते जाके फिर ये तो तैयारी है जे आप तैयारी करते हैं हले तो आटा उटा ही गुंदे हैं प्रसाद का फेर पकड़े ने किसी होर चीजा कि आटा तो नहीं अपने खा लेना नहीं बहुत कुछ करना पैंदा तां फिर परावाणी है नाभी चा कहने फिर उत्थे अभ्यास करते हैं जेड़े अभ्यासी पुरश ने अभ्यास करद्या करद्या साह की मदद दे नाल कहिंदे उत्थे नाड़ियां का गुच्छा है आ जिहड़े रोम ने ना अपने इन्हां दे विचों पानी क्यों निकलदा ये गलियां ने शरीर च नूं देख लो ते फिर वो जद अभ्यास द्वारा वो गुच्छा उत्थे सारियां नाड़ियां कट्ठियां उत्थों चलदियां ने आखिर शरीर ते जाके बाहर रोमां च चलियां जांदियां कोई मोटी आ कोई पतली आ और इस तरह के नाल फिर कहिंदे जद अभ्यास करदा ने उत्थे फिर इस नूं शरीर पासों हटदा शरीर जिन्ना चिर शरीर भासदा ना उन्ना चिर बाहरों आवाज नहीं आनी है नहीं जद इन शरीर भासनों हटदा ना वो नाम तो चलता ना वो दसते ने भी आवाज रोमा तो ही आनी शुरू हो जाती है गुरमुख रोम रोम हर त्यावे गुरमुख सगली गणत पुरने मटावे आओ इस तरह के नाल दर्शा
प्यारे जी गुरमुख प्यारे प्यारे
ਜਦ ਸੁਰ ਤਰ ਸ਼ਬਦ ਇਕੱਠੇ ਹੋ ਕੇ ਵਿਆਸ ਅੰਦਰ, ਕਹਿੰਦੇ ਸਰੀਰ ਦੀ ਬੇਖਬਰੀ ਹੋ ਜਾਂਦੀ ਹੈ, ਨਾਮ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ। ਇਹਨੂੰ ਰੋਮ ਰੋਮ ਕਹਿੰਦੇ। ਕਈ ਕੋਈ ਮਿਸਾਲ ਵੀ ਹੈ, ਉਹ ਪਿੰਡਾਂ ਵਾਲੇ ਮਹਾਂਪੁਰਸ਼ਾਂ ਦੀ ਸੰਪਰਤਾ ਚੋਂ ਬਾਬਾ ਸੁੰਦਰ ਸਿੰਘ ਮਹਾਰਾਜ ਜੀ ਹੋਏ ਨੇ, ਉਥੋਂ ਪ੍ਰਗਟ ਹੋਈ ਹੈ। ਜਦ ਚੱਲੀ ਤਾਂ ਬਾਬਾ ਦੀਪ ਸਿੰਘ ਮਹਾਰਾਜ ਜੀ ਤੋਂ, ਜਿਹੜੇ ਬਗੈਰ ਸਿਰ ਤੋਂ ਲੜੇ ਸਨ। ਇਤਨੀ ਤਾਕਤ ਹੈ, ਦੇਖ ਲਓ ਬਾਣੀ ਦੇ। ਇਸ ਤਰ੍ਹਾਂ ਦੇ ਨਾਲ ਉਹ ਫਿਰ ਅਭਿਆਸ ਕਰਦੇ ਸੀ, ਕੀਰਤਨ ਵੀ ਕਰਦੇ ਸੀ ਉਹ ਖੜ ਕੇ। ਜਦ ਮੈਂ ਨਿਖਾ ਜਿਹਾ ਹੁੰਦਾ ਸੀ, ਮੈਨੂੰ ਸੋਝੀ ਹੈ, ਕਿਸੇ ਪ੍ਰੇਮੀ ਦੇ ਆਨੰਦ ਸੀ, ਗਿਣਤੀ ਮਾਰੀ ਹੋਈ ਸੀ, ਕਿਰਪਾਨ ਪਾਈ ਹੋਈ ਸੀ, ਖੜ ਕੇ ਉਹਨਾਂ ਨੇ ਫਿਰ ਕੀਰਤਨ ਕਰਿਆ ਸੀ, ਕਥਾ ਵੀ ਕਰਦੇ ਸੀ। ਤਾਂ ਉਹਨਾਂ ਨੂੰ ਜਲੋਧਰ ਕੀ ਸਰੀਰ ਦੇ ਵਿੱਚ ਪਾਣੀ ਪੈ ਗਿਆ, ਤੇ ਵਿਦਿਆਰਥੀਆਂ ਨੇ ਕਿਹਾ ਮਹਾਰਾਜ ਇਲਾਜ ਕਰਾ ਲਈਏ। ਕਹਿੰਦੇ ਸਰੀਰ ਦਾ ਕੀ ਇਲਾਜ ਹੈ, ਅਸੀਂ ਦਾ ਸਰੀਰ ਹਾਂ ਨੀ, ਅਸੀਂ ਤਾਂ ਆਤਮਾ, ਇਹਦਾ ਸਰੀਰ ਹੈ, ਇਹਦਾ ਤਾਂ ਇਹੋ ਜਿਹੇ ਕੰਮ ਹੈ। ਕਹਿੰਦੇ ਜੀ ਸਾਨੂੰ ਲਾਭ ਪ੍ਰਾਪਤ ਹੁੰਦਾ। ਖੈਰ ਲੈ ਗਏ, ਉਹ ਨਹੀਂ ਸੀ ਜਾਣਾ ਚਾਹੁੰਦੇ, ਮਾੜੇ ਮੋਟੇ ਜਿਹੇ ਹੁੰਦੇ ਜੀ ਕਮਾਂਡਰ ਜੇ ਜਦ। ਖੈਰ ਇਸ ਤਰ੍ਹਾਂ ਦੇ ਨਾਲ ਲੈ ਗਏ। ਤਾਂ ਫਿਰ ਉਹ ਜਿਹੜਾ ਸੀਗਾ, ਇਹ ਜਿਹੜੀ ਡਾਕਟਰੀ ਹੈ ਨਾ, ਉਹ ਕੰਨਾਂ ਦੇ ਵਿੱਚ ਲਾ ਕੇ ਡੱਕੇ ਜੇ ਇੱਕ ਸ਼ੀਸ਼ਾ ਜਾਂ ਮੂਹਰੇ ਲੱਗਿਆ ਹੁੰਦਾ, ਉਸ ਨੂੰ ਫਿਰ ਸਰੀਰ ਤੇ ਰੱਖ ਦਿੰਦੇ ਨੇ, ਉਹ ਪਿੱਠ ਤੇ ਵੀ ਰੱਖਦੇ ਨੇ, ਛਾਤੀ ਤੇ ਵੀ ਰੱਖਦੇ ਨੇ, ਢਿੱਡ ਤੇ ਵੀ ਰੱਖ ਦਿੰਦੇ ਨੇ, ਸਾਰੇ ਰੱਖ ਕੇ ਦੇਖਦੇ ਨੇ। ਉਹਨੂੰ ਆਵਾਜ਼ ਸੁਣਦੀ ਹੁੰਦੀ ਆ ਉਹਦੇ ਵਿੱਚੋਂ, ਸਰੀਰ ਚ ਜਿਹੜੀ ਹਰਕਤ ਹੁੰਦੀ ਹੈ। ਤੇ ਜਦ ਉਸਨੇ ਕੰਨ ਦੇ ਨਾਲ ਉਹ ਲਾਈਆਂ ਨਾ ਟੁੱਟੀਆਂ ਗਈਆਂ ਜਿਹਨਾਂ ਦੇ ਵਿੱਚ ਆਵਾਜ਼ ਆਉਂਦੀ ਸੀ, ਤਾਂ ਉਹਨਾਂ ਦੇ ਸਰੀਰ ਦੇ ਵਿੱਚੋਂ ਆਵਾਜ਼ ਆਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੈਰਾਨ ਹੋ ਗਿਆ ਉਹ, ਕਹਿਣ ਲੱਗਾ ਵੀ ਪ੍ਰੇਮੀਓ, ਇਹਨਾਂ ਨੂੰ ਤਾਂ ਕੋਈ ਬਿਮਾਰੀ ਨਹੀਂ ਹੈ, ਇਹਨਾਂ ਦੇ ਅੰਦਰੋਂ ਤਾਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਇਹਨੂੰ ਕਹਿੰਦੇ ਨੇ ਰੋਮ, ਉਹ ਰੋਮਾਂ ਤੇ ਹੀ ਲਾ ਕੇ ਦੇਖਦਾ ਹੁੰਦਾ। ਉਹ ਇਸ ਤਰ੍ਹਾਂ ਦੇ ਨਾਲ ਅਭਿਆਸ ਕਰਦਿਆਂ ਫਿਰ ਇੱਥੋਂ ਸੁਰਤ ਨੂੰ ਚੱਕਣਾ, ਸੁਰਤ ਨੂੰ ਔਰ ਸ਼ਬਦ ਨੂੰ। ਸੂਖਮ ਹੋ ਗਈ ਨਾ ਹੁਣ, ਸੁਰ ਹੋ ਗਈ ਨਾ ਨਾਮ ਦੇ ਨਾਲ, ਜਿੰਨਾ ਚਿਰ ਸੁਰ ਹੀ ਨਹੀਂ ਹੋਈ ਚਾਹੇ ਬਾਣੀ ਨਾਲ ਹੋ ਜਾਵੇ। ਬਾਣੀ ਔਰ ਸ਼ਬਦ ਇੱਕੋ ਹੀ ਹੈ ਬਸ, ਫਰਕ ਨਹੀਂ। ਜਿਹੜੀ ਪਿੰਡਰਾਂ ਦੀ ਸੰਬਰਤਾ, ਇਹ ਬਾਣੀ ਦਾ ਅਭਿਆਸ ਜ਼ਿਆਦਾ ਕਰਦੇ ਨੇ। ਜਿਹੜੀ ਭਾਈ ਜਿਆਸ ਦੀ ਸੰਬਰਤਾ, ਇਹ ਨਾਮ ਦਾ ਅਭਿਆਸ ਬਹੁਤਾ ਕਰਦੇ। ਗੱਲ ਇੱਕੋ ਹੀ ਹੈ, ਫਰਕ ਨਹੀਂ ਹੈ ਕੋਈ। ਬਾਣੀ ਚ ਵੀ ਸਭ ਕੁਛ ਹੈ, ਔਰ ਉਹ ਅੱਖਰ ਵੀ ਬਾਣੀ ਦੇ ਨੇ ਚਾਰ, ਉਹਦੇ ਚ ਵੀ ਬਹੁਤ ਕੁਛ ਹੈ। ਜਿਹੜਾ ਇਹ ਕੁਛ ਲੈਣਾ ਚਾਹੁੰਦਾ ਲੈ ਸਕਦਾ। ਉਹ ਇਸ ਤਰ੍ਹਾਂ ਦੇ ਨਾਲ ਫਿਰ ਮਹਾਤਮਾ ਸੁਰਤ ਇੱਥੋਂ ਛਡਾ ਦਿੰਦੇ ਨੇ। ਆਪਾਂ ਤਾਂ ਛੱਡੇ ਨਹੀਂ ਸਕਦੇ, ਆਪਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਨੂੰ ਲਿਜਾਣੀਆਂ। ਨਹੀਂ, ਉਹ ਫਿਰ ਚੱਕਦੇ ਨੇ ਸੁਰਤ ਨੂੰ, ਜਗਾਸੂ ਦੀ ਨੂੰ, ਜਾਂ ਸਾਰਾ ਇਹ ਤੈਅ ਕਰਦਾ ਰਸਤਾ। ਕਹਿੰਦੇ ਇਉਂ ਕਰ, ਹੁਣ ਤੂੰ ਜਿੱਥੇ ਅੱਖਾਂ ਔਰ ਨੱਕ ਦੀ ਜੜ ਆ ਨਾ, ਉੱਥੇ ਸੁਣਨਾ ਸ਼ੁਰੂ ਕਰ ਦੇ। ਅਜਪਾ ਇਹ ਜਾਪ ਨਹੀਂ ਆਉਣਾ, ਉੱਥੇ ਫਿਰ ਸੁਣਨਾ ਸ਼ੁਰੂ ਕਰ ਦਿੰਦਾ, ਬੈਠੇ ਰਹਿੰਦੇ ਉੱਥੇ। ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਵਿਆਸ ਦੱਸਿਆ ਨਾ, ਜੈ ਝਿਲਮਿਲ ਕਾਰ ਦਸੰਤਾ ਤੈ ਅਨਹਦ ਸ਼ਬਦ ਬਜੰਤਾ। ਇਹ ਝੂਠਾ ਹੁਣ ਕੋਈ ਕੀ ਕਹਿਣ, ਕਹਿੰਦਾ ਕੌਣ ਹੈ ਇਸ ਨੂੰ? ਬਚਨ ਕੀ ਦਾ ਹੈ? ਗੁਰੂ ਦਾ। ਆਪਣਾ ਭਰੋਸਾ ਕਿਹਦੇ ਤੇ ਹੈ? ਗੁਰੂ ਤੇ। ਆਪਾਂ ਨੂੰ ਕਿੰਨੀ ਪ੍ਰਾਪਤ ਹੋਈ ਇਹ ਗੱਲ, ਆਪਣੀ ਕਮਜ਼ੋਰੀ ਹੈ, ਚਾਹੇ ਕੋਈ ਹੈ, ਬਿੰਗਮ ਹੈ ਚਾਹੇ ਗਿਣਤੀ ਹੈ, ਕਮਜ਼ੋਰੀ ਹੈ ਆਪਣੀ। ਦੇਖ ਲਓ ਤੁਸੀਂ, ਗੁਰੂ ਸਾਹਿਬ ਨੇ ਤਾਂ ਜ਼ਾਹਰ ਕਰਤੀ, ਮਹਾਤਮਾ ਵੀ ਜ਼ਾਹਰ ਕਰ ਦਿੰਦੇ ਨੇ। ਜਦ ਉੱਥੇ ਅਭਿਆਸ ਕਰਦਾ ਨਾ, ਉੱਥੇ ਫਿਰ ਕਹਿੰਦੇ ਰੋਸ਼ਨੀ ਪੈਦਾ ਹੁੰਦੀ ਹੈ। ਰੋਸ਼ਨੀ ਬਹੁਤ ਦੇਸ਼ ਨੇ, ਉੱਥੇ ਵੀ ਬਹੁਤ ਦੇਸ਼ ਨੇ। ਆਓ, ਅਬ ਤੋਂ ਟਾਈਮ ਹੋ ਗਿਆ, ਥੱਲੇ ਥੱਲੇ ਰਹਿ ਗਿਆ ਆਪਣਾ ਕੰਮ, ਥੱਲੇ ਥੱਲੇ। ਪਹਿਲਾਂ ਇਹੀ ਕਰਨਾ ਪਵੇਗਾ, ਜਿਹੜਾ ਪਹਿਲਾਂ ਕੱਚੀ ਜੇ ਬਹਿੰਦਾ ਹੁੰਦਾ, ਜਿਹੜਾ ਸਟੂਡੈਂਟ ਹੁੰਦਾ, ਪਹਿਲਾਂ ਪ੍ਰਾਇਮਰੀ ਚ ਨਹੀਂ ਜਾ ਕੇ ਬਹਿੰਦਾ ਹੁੰਦਾ, ਅਭਿਆਸ ਕਰਦਿਆਂ ਕਰਦਿਆਂ ਪੜ੍ਹਦਿਆਂ ਪੜ੍ਹਦਿਆਂ ਫਿਰ ਉਹ ਜਮਾਤਾਂ ਪਿੱਛੇ ਛੱਡਣ ਲੱਗ ਜਾਂਦਾ। ਉਹ ਫਿਰ ਕਿੱਥੇ ਚੱਲ ਜਾਂਦਾ? ਪ੍ਰਾਇਮਰੀ, ਉੱਥੇ ਵੀ ਛੱਡ ਜਾਂਦਾ। ਮੈਟ੍ਰਿਕ ਚ ਚਲਿਆ ਜਾਂਦਾ ਉਹਨੂੰ ਵੀ ਛੱਡ ਦਿੰਦਾ, ਬੀ ਏ ਚ ਚਲਿਆ ਜਾਂਦਾ ਉਹਨੂੰ ਵੀ ਛੱਡ ਦਿੰਦਾ, ਐਮ ਏ ਚ ਚਲਿਆ ਜਾਂਦਾ ਫਿਰ ਸਾਰੀ ਪੜ੍ਹਾਈ ਹਸਤਮ ਰਹੂਗੀ, ਗਹਾਣਾ ਪੜ੍ਹਾਈ ਹੈ ਨਾ ਕੋਈ ਸਾਧਨ। ਜਿਵੇਂ ਜਿਵੇਂ ਜਿਹੜਾ ਇਹ ਜਗਿਆਸੂ ਹੈ ਜਾਂ ਗੁਰਸਿੱਖ ਹੈ ਅਭਿਆਸ ਕਰਦਿਆਂ ਕਰਦਿਆਂ ਪਿੱਛੇ ਛੱਡਦਾ ਛੱਡਦਾ ਸ਼ਰੀਅਤ ਛੱਡ ਦਿੱਤੀ, ਤਰੀਕਤ ਛੱਡ ਦਿੱਤੀ, ਮਾਰਫਤ ਛੱਡ ਦਿੱਤਾ, ਹਕੀਕਤ ਦੇ ਵਿੱਚ ਚਲਿਆ ਜਾਂਦਾ। ਹਕੀਕਤ ਕੌਣ ਹੈ? ਆਤਮ। ਉੱਥੇ ਜਾ ਕੇ ਇਸਦਾ ਜਨਮ ਮਰਨ ਕੱਟਿਆ ਜਾਂਦਾ, ਉਹ ਫਿਰ ਮੁੜ ਕੇ ਨਹੀਂ ਆਉਂਦਾ, ਆਪਣੇ ਘਰ ਚਲਿਆ ਜਾਂਦਾ। ਇਹ ਜਗ੍ਹਾ ਉਹਨਾਂ ਮਹਾਂਪੁਰਸ਼ਾਂ ਦੀ ਪਵਿੱਤਰ ਗਰੀ ਹੈ ਜਿਹੜੇ ਆਪਣੇ ਘਰ 'ਚ ਬੈਠ ਕੇ ਆਤਮਾ ਦਾ ਆਨੰਦ ਲੈਂਦੇ ਸੀ। ਤੁਹਾਨੂੰ ਤਾਂ ਹੀ ਦੇ ਸਰ ਕਬੀਰ ਸਾਹਿਬ ਨੇ ਚਰਨ ਕਮਲ ਕੀ ਮੌਜ ਕੋ ਕਹਿ ਕੈਸੀ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ। ਜਿੱਥੇ ਫਿਰ ਗੁਰੂ ਆਪਣੇ ਮਹਾਰਾਜ ਜੀ ਨੇ ਸਾਰੀਆਂ ਚੁਗਤੀਆਂ ਦੱਸਤੀਆਂ ਵੀ ਇਉਂ ਸੁਰਤ ਜਾਂਦੀ ਹੈ, ਜਿੱਥੇ ਬਾਣੀ ਨਹੀਂ ਨਾ ਫਿਰ ਪਹੁੰਚਦੀ ਉੱਥੇ ਜਾ ਕੇ ਕਹਿੰਦੇ ਹੁਣ ਅਸੀਂ ਵੀ ਬੰਦ ਹੋ ਜਾਂਦੇ। ਪੜ੍ਹਿਆ ਤੁਸੀਂ? ਦੇਖਿਆ ਹੀ ਹੋਣਾ, ਪੜ੍ਹਿਆ ਨਹੀਂ ਹੋਣਾ। ਉਹ ਇਸ ਤਰ੍ਹਾਂ ਨਾਲ ਕਹਿੰਦੇ ਹੁਣ ਅਸੀਂ ਵੀ ਚੁੱਪ ਕਰ ਜਾਂਦੇ, ਇਦੂ ਅੱਗੇ ਨਹੀਂ ਹੈ ਕੋਈ ਵਰਤ। ਉਵੇਂ ਹੌਲੀ 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 ਫਿਰ ਆਪਣਾ ਜਿਹੜਾ ਇਹਦਾ ਚੱਕਰ ਆ ਉਹ ਕੱਟਿਆ ਜਾਂਦਾ। ਆਹ ਹੁਣ ਗੁਰੂ ਸਤੋਤਰ ਦੇ ਵਿੱਚ ਬੋਲਣਾ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।